ਸਤਨਾਮ ਵਾਹਿਗੁਰੂ ਸਾਹਿਬ ਜੀਓ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵ ਪ੍ਰਸਾਦ ਸਵਈਏ ਸ਼ਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾ ਦਿਖ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹਿਓ ਮਤ ਕੋ ਨਾ ਦੇਖੀ ਅਤ ਪ੍ਰਾਨ ਪਤੀ ਕੇ ਸ਼੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਸ਼੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਸੁਭਾਇਮਾਨ ਗੁਰੂ ਰੂਪ ਸਾਧ ਸੰਗਤ ਜੀਓ, ਆਪ ਜੀ ਨੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਪਵਿੱਤਰ ਬਾਣੀ ਤਵ ਪ੍ਰਸਾਦ ਸਵਈਏ, ਜੋ ਕਿ ਨਿਤਨੇਮ ਵਿੱਚ ਤੀਸਰੀ ਬਾਣੀ ਹੈ। ਆਪ ਜੀ ਨੇ ਪਹਿਲੇ ਸਵਈਏ ਦਾ ਪਾਠ ਸਰਵਣ ਕੀਤਾ ਹੈ। ਸਤਿਗੁਰੂ ਨੇ ਇਸ ਪਾਵਨ ਪਵਿੱਤਰ ਬਚਨ ਵਿੱਚ ਬਹੁਤ ਸਾਰੇ ਜਿਹੜੇ ਮਤ ਨੇ, ਕਈ ਪ੍ਰਕਾਰ ਦੇ ਫਿਰਕੇ ਨੇ ਇਸ ਧਰਤੀ ਤੇ, ਜਿਨ੍ਹਾਂ ਨੇ ਆਪੋ ਆਪਣੇ ਢੰਗ ਨਾਲ ਆਪਣੇ ਧਰਮ ਦੇ ਵਸਤਰ, ਆਪਣੇ ਧਰਮ ਦੇ ਚਿੰਨ੍ਹ ਪਹਿਨੇ ਨੇ। ਸਤਿਗੁਰੂ ਕਹਿਣ ਲੱਗੇ, ਕਹਿੰਦੇ ਅਨੇਕ ਮਤਾਂ ਦੇ ਮੈਂ ਲੋਕ ਦੇਖੇ ਨੇ, ਸਾਰੇ ਦੇਸ਼ ਨੂੰ ਮੈਂ ਦੇਖ ਰਿਹਾ, ਪਰ ਇਹਨਾਂ ਸਾਰਿਆਂ ਵਿੱਚੋਂ ਏਕ ਰਤੀ ਵਾਲੇ ਬਹੁਤ ਘੱਟ ਨੇ, ਜਿਹੜੇ ਜਿਨ੍ਹਾਂ ਦਾ ਨਿਸ਼ਾਨਾ ਇੱਕ ਪਰਮਾਤਮਾ ਹੈ। ਬਹੁਤਿਆਂ ਦਾ ਨਿਸ਼ਾਨਾ ਪਰਮਾਤਮਾ ਨਹੀਂ ਹੈ, ਉਹ ਆਪੋ ਆਪਣੇ ਸਵਾਰਥਾਂ ਕਰਕੇ, ਆਪੋ ਆਪਣੀ ਮਤ ਵਿੱਚ ਫਸ ਕੇ, ਧਰਮ ਦੇ ਚਿੰਨ੍ਹ ਧਾਰਨ ਕਰਕੇ ਇੱਥੇ ਮਤਾਂ ਵਿੱਚ, ਸਿਧਾਂਤਾਂ ਵਿੱਚ, ਪੰਥਾਂ ਵਿੱਚ, ਮਜ਼ਹਬਾਂ ਵਿੱਚ ਜਿਉ ਰਹੇ ਨੇ, ਪਰ ਉਹ ਅੰਦਰੋਂ ਇੱਕ ਨਾਲ ਪਿਆਰ ਨਹੀਂ ਕਰਦੇ। ਮੁੱਖ ਮੰਤਵ ਇਸ ਬਾਣੀ ਦਾ, ਇਸ ਸਵਈਏ ਦਾ ਹਜ਼ੂਰ ਕਹਿ ਰਹੇ ਨੇ, ਜਿਹੜੇ ਧਾਰਮਿਕ ਮਨੁੱਖ ਇੱਕ ਨਾਲ ਨਹੀਂ ਜੁੜੇ, ਇੱਕ ਤੋਂ ਹੋਰ ਪਾਸੇ ਜਾ ਰਹੇ ਨੇ, ਕਿਉਂਕਿ ਗੁਰਮਤ ਨੇ ਹਮੇਸ਼ਾ ਇੱਕ ਦੀ ਗੱਲ ਵਿੱਚ ਕਹਿ ਲਈਏ ਵੀ ਉੱਪਰ ਕੀਤੀ ਹੈ, ਸਭ ਤੋਂ ਉੱਤੇ। ਭਾਵੇਂ ਕਈ ਅੰਗ ਨੇ, ਕਈ ਤਰੀਕੇ ਦੱਸੇ ਨੇ, ਵੱਖਰੇ ਵੱਖਰੇ ਢੰਗ ਤਰੀਕੇ ਗੁਰਬਾਣੀ ਵਿੱਚ ਵੀ ਦੱਸੇ ਗਏ, ਕੋਈ ਜਪ ਕਰਦਾ, ਕੋਈ ਸੇਵਾ ਕਰਦਾ ਹੈ, ਕੋਈ ਸਿਮਰਨ ਕਰਦਾ, ਕੋਈ ਧਿਆਨ ਦੁਆਰਾ ਸ਼ਬਦ ਨਾਲ ਚਿੱਤ ਜੋੜਦਾ ਹੈ। ਇਹ ਬਹੁਤ ਸਾਰੇ ਤਰੀਕੇ ਹਨ, ਪਰ ਸਭ ਤੋਂ ਹਜ਼ੂਰ ਕਹਿੰਦੇ ਜੇ ਇੱਕ ਦੀ ਭਾਵਨਾ ਨਹੀਂ ਅੰਦਰ ਤਾਂ ਫਿਰ ਇਹ ਸਾਰੇ ਕਰਮ ਨਿਸ਼ਫਲ ਨੇ, ਕਿਸੇ ਕੰਮ ਦੇ ਨਹੀਂ, ਭਾਵ ਕੰਮ ਆਉਣ ਵਾਲੇ ਨਹੀਂ ਹਨ। ਕੱਲ ਆਪਾਂ ਇੱਕ ਵਿਚਾਰ ਸਾਂਝਾ ਕਰ ਰਹੇ ਸੀ ਵੀ ਸ਼ਲੋਕਾਂ ਦੇ ਅੰਦਰ ਹਜ਼ੂਰ ਨੇ ਕਿਹਾ, ਬਾਬਾ ਫਰੀਦ ਸਾਹਿਬ ਦਾ ਵੀ ਬਚਨ ਹੈ ਕਿ ਜਿਹੜੇ ਲੋਕ ਕਹਿੰਦੇ ਜਿਹੜੇ ਮਨੁੱਖ ਇੱਕ ਨਾਲ ਰੰਗੇ ਗਏ ਉਹਨਾਂ ਦੇ ਸਰੀਰ ਵਿੱਚ ਰੱਤ ਨਹੀਂ ਹੁੰਦੀ। ਸ਼ਲੋਕ ਆਪਾਂ ਇਹ ਸਾਂਝਾ ਕੀਤਾ ਸੀ ਤੇ ਸਮੇਂ ਦੀ ਸਮਾਪਤੀ ਹੋਈ ਕਿ ਰੱਤੀ ਰੱਤ ਨਾ ਨਿਕਲੇ ਜੇ ਤਨ ਚੀਰੈ ਕੋਏ। ਜਿਹੜੇ ਅਕਾਲ ਪੁਰਖ ਵਾਹਿਗੁਰੂ ਦੇ ਪਿਆਰ ਦੇ ਵਿੱਚ ਰੰਗੇ ਗਏ ਨੇ, ਹਜ਼ੂਰ ਕਹਿੰਦੇ ਜੇ ਕੋਈ ਉਹਨਾਂ ਦੇ ਸਰੀਰ ਨੂੰ ਚੀਰੇ ਤੇ ਉਹਨਾਂ ਵਿੱਚੋਂ ਰੱਤ ਨਹੀਂ ਨਿਕਲਦੀ। ਉਹ ਕਿਉਂ ਅਕਾਲ ਪੁਰਖ ਨਾਲ ਜੁੜੇ, ਕਿਸ ਕਾਰਨ ਕਰਕੇ ਜੁੜ ਗਏ ਨੇ, ਕਿਵੇਂ ਸਮਰਪਿਤ ਹੋ ਗਏ, ਕਿਵੇਂ ਉਹਦੇ ਚਰਨਾਂ ਦੇ ਵਿੱਚ ਟਿਕ ਗਏ, ਕਿਉਂਕਿ ਉਹਨਾਂ ਦੇ ਸਰੀਰ ਦੇ ਵਿੱਚ ਰੱਤ ਨਹੀਂ ਹੁੰਦੀ। ਅੱਗੇ ਗੁਰੂ ਅਮਰਦਾਸ ਜੀ ਨੇ ਇਹਦਾ ਖੁਲਾਸਾ ਕੀਤਾ, ਕਿਉਂਕਿ ਪਹਿਲਾ ਸਲੋਕ ਹੈ ਫਰੀਦ ਜੀ ਦਾ। ਉਹਨਾਂ ਨੇ ਕਿਹਾ ਰੱਤੀ ਰੱਤ ਨਾ ਨਿਕਲੇ, ਜਿਹੜੇ ਅਕਾਲ ਪੁਰਖ ਨਾਲ ਰੰਗੇ ਹੋਏ ਨੇ ਉਹਨਾਂ ਦੇ ਸਰੀਰ ਦੇ ਵਿੱਚੋਂ ਕਹਿੰਦੇ ਰੱਤ ਨਹੀਂ ਨਿਕਲਦੀ, ਲਹੂ ਨਹੀਂ ਨਿਕਲਦਾ ਜੇ ਉਹਨਾਂ ਦਾ ਸਰੀਰ ਚੀਰਿਆ ਜਾਏ। ਜੇ ਤਨ ਚੀਰੈ ਕੋਏ, ਜੋ ਤਨ ਰੱਤੇ ਰੱਬ ਸਿਉਂ, ਜਿਹੜੇ ਸਰੀਰ ਅਕਾਲ ਪੁਰਖ ਦੇ ਨਾਲ ਰੰਗੇ ਗਏ ਨੇ, ਤਿੰਨ ਤਨ ਰੱਤ ਨਾ ਹੋਏ ਉਹਨਾਂ ਦੇ ਸਰੀਰ ਵਿੱਚ ਲਹੂ ਨਹੀਂ ਹੁੰਦਾ, ਇਹਦੇ ਅਰਥ ਬਿਲਕੁਲ ਸਾਫ਼। ਪਰ ਇੱਥੇ ਅੱਗੇ ਫਿਰ, ਕਿਉਂਕਿ ਭੁਲੇਖਾ ਪੈਣ ਦਾ ਇੱਕ ਡਰ ਹੈ ਵੀ ਕਿਤੇ ਲੋਕ ਸੋਚਣ ਵੀ ਉਹਨਾਂ ਦੇ ਸਰੀਰ ਵਿੱਚ ਖੂਨ ਹੀ ਨਹੀਂ ਹੁੰਦਾ, ਅੱਗੇ ਫਿਰ ਗੁਰੂ ਅਮਰਦਾਸ ਜੀ ਨੇ ਇਹਦਾ ਖੁਲਾਸਾ ਕੀਤਾ। ਕਹਿਣ ਲੱਗੇ ਲਹੂ ਤਾਂ ਹੁੰਦਾ ਹੈ, ਰੱਤ ਤੇ ਹੁੰਦੀ ਹੈ, ਪਰ ਸੱਚ ਇਹ ਹੈ ਵੀ ਉਹਨਾਂ ਦੇ ਵਿੱਚ ਲੋਭ ਦੀ ਰੱਤ ਨਹੀਂ ਹੁੰਦੀ। ਅਗਲਾ ਬਚਨ ਕੀਤਾ ਕਿ ਇਹ ਤਨ ਸਭੋ ਰੱਤ ਹੈ, ਕਿਉਂਕਿ ਸਰੀਰ ਬਣਿਆ ਤੇ ਰੱਤ ਨਾਲ ਬਣਿਆ, ਰੱਤ ਦਾ ਅਰਥ ਹੈ ਖੂਨ, ਇਹਦੇ ਤੋਂ ਬਿਨਾਂ ਤੇ ਚੱਲਦਾ ਹੀ ਨਹੀਂ, ਘਟ ਜਾਏ ਤੇ ਸਰੀਰ ਨਹੀਂ ਤੁਰਦਾ। ਇਹ ਤਨ ਸਭੋ ਰੱਤ ਹੈ, ਰੱਤ ਬਿਨ ਤਨ ਨਾ ਹੋਏ, ਖੂਨ ਤੋਂ ਬਿਨਾਂ ਸਰੀਰ ਨਹੀਂ ਹੋ ਸਕਦਾ। ਫਿਰ ਇਹ ਕਿਉਂ ਕਿਹਾ ਵੀ ਉਹਨਾਂ ਦੇ ਸਰੀਰ ਵਿੱਚ ਖੂਨ ਨਹੀਂ ਹੁੰਦਾ? ਅੱਗੇ ਸਾਫ਼ ਕਰ ਦਿੱਤਾ, ਕਹਿਣ ਲੱਗੇ ਜੋ ਸ਼ਹਿ ਰੱਤੇ ਆਪਣੇ, ਤਿੰਨ ਤਨ ਲੋਭ ਰੱਤ ਨਾ ਹੋਏ। ਉਹਨਾਂ ਦੇ ਸਰੀਰ ਦੇ ਵਿੱਚ ਲੋਭ ਦੀ ਰੱਤ ਨਹੀਂ ਹੁੰਦੀ, ਭਾਵ ਉਹਨਾਂ ਦੇ ਮਨ ਦੇ ਵਿੱਚ ਸੰਸਾਰ ਦੀ ਪਕੜ ਨਹੀਂ ਹੁੰਦੀ, ਸੰਸਾਰ ਤੋਂ ਛੁੱਟ ਜਾਂਦੇ ਨੇ, ਉਹਨਾਂ ਦੇ ਗਲੇ ਵਿੱਚੋਂ, ਉਹਨਾਂ ਦੀ ਸੁਰਤ ਵਿੱਚੋਂ ਸੰਸਾਰ ਦੇ ਸੰਗਲ ਲੈ ਜਾਂਦੇ ਨੇ, ਕਿਸੇ ਚੀਜ਼ ਦੇ ਵਿੱਚ ਪਕੜੇ ਹੋਏ ਨਹੀਂ, ਇਹ ਉਹਨਾਂ ਦੀ ਨਿਸ਼ਾਨੀ ਹੈ। ਤਾਂ ਸਤਿਗੁਰੂ ਨੇ ਅੱਜ ਪ੍ਰੇਮ ਦੀ ਗੱਲ ਕੀਤੀ ਤੇ ਪ੍ਰੇਮ ਪੈਦਾ ਕਿਵੇਂ ਹੋਵੇ, ਕਿਉਂਕਿ ਇਹ ਦੋ ਗੱਲਾਂ ਨੇ ਖਿਆਲ ਰੱਖਣਾ। ਇੱਕ ਪਾਸੇ ਗੁਰੂ ਸਾਹਿਬ ਕਹਿੰਦੇ ਕਿ ਜਿੰਨਾ ਚਿਰ ਰੰਗੇ ਨਹੀਂ ਗਏ ਪ੍ਰੇਮ ਵਿੱਚ ਉਹਦੇ ਵਿੱਚ ਉਹਨਾਂ ਚਿਰ ਪ੍ਰਵਾਨਗੀ ਨਹੀਂ, ਤੇ ਦੂਜਾ ਇੱਕ ਸਵਾਲ ਹੈ ਵੀ ਪ੍ਰੇਮ ਆਪਣੀ ਜਿਹੜਾ ਇੱਕ ਐਸੀ ਦਸ਼ਾ ਵੀ ਆਪਣੇ ਆਪ ਜਿਹੜਾ ਇਹ ਯਤਨ ਕੀਤਿਆਂ ਪੈਦਾ ਨਹੀਂ ਹੁੰਦਾ, ਕੋਈ ਤਰੀਕਾ ਨਹੀਂ, ਕੋਈ ਮਨੁੱਖ ਆਪਣੇ ਆਪ ਨੂੰ ਕਿੰਨਾ ਪ੍ਰੇਮੀ ਸਿੱਧ ਕਰਨ ਦਾ ਯਤਨ ਕਰੇ। ਹਜ਼ੂਰ ਨੇ ਇੱਥੋਂ ਤੱਕ ਵੀ ਕਿਹਾ ਵੀ ਜੇ ਅੱਖਾਂ ਵਿੱਚ ਕੋਈ ਮਨੁੱਖ ਸਰੋਂ ਦਾ ਤੇਲ ਪਾ ਕੇ ਆਪਣੀ ਅੱਖਾਂ ਦੇ ਵਿੱਚੋਂ ਬੜਾ ਪਾਣੀ ਵਹਾ ਕੇ ਵਿਖਾ ਦੇ ਵੀ ਮੇਰੇ ਅੰਦਰ ਬੜਾ ਪ੍ਰੇਮ ਹੈ, ਮੇਰੇ ਮਨ ਵਿੱਚ ਬਹੁਤ ਪ੍ਰੇਮ ਹੈ, ਅਕਾਲ ਪੁਰਖ ਦੇ ਦਰ ਤੇ ਉਹ ਅੱਖਾਂ ਵਿੱਚੋਂ ਆਉਣ ਵਾਲਾ ਪਾਣੀ ਪ੍ਰਵਾਨ ਨਹੀਂ ਹੈ। ਇੱਥੇ ਸਿਰਫ ਇੱਕ ਗੱਲ ਕਹੀ, ਸੋ ਅੱਖ ਨੂੰ ਭੀਤਰ ਤੇਲ ਕੋ ਡਾਰ ਕਰ ਲੋਗਣ ਨੀਰ ਵਹਾਏ ਦਿਖਾਵੇ। ਜੇ ਕੋਈ ਮਨੁੱਖ ਆਪਣੇ ਆਪ ਨੂੰ ਪ੍ਰੇਮੀ ਸਿੱਧ ਕਰਨ ਵਾਸਤੇ ਆਪਣੀ ਅੱਖਾਂ ਵਿੱਚ ਸਰੋਂ ਦਾ ਤੇਲ ਪਾ ਲਵੇ ਤੇ ਸਾਰਾ ਦਿਨ ਅੱਖਾਂ ਲਾਲ ਰਹਿਣਗੀਆਂ, ਵਿੱਚੋਂ ਪਾਣੀ ਵਗਦਾ ਰਹੇ, ਕੀ ਕਹਿ ਸਕਦੇ ਹੋ ਵੀ ਪ੍ਰੇਮੀ ਹੈ? ਜ਼ਰੂਰੀ ਨਹੀਂ। हो सकता है वह डंब कर रहा हो, अखंड कर रहा हो। इस तरह का भी प्रेम यतन नाल पैदा नहीं हुंदा। ते हजूर ने प्रेम नू पैदा करन दी जुगत गुरबाणी विच दसी है, क्योंकि यह सारा सवैया ते अखीरला सवैया प्रेम दी व्याख्या करता है कि प्रेम तो बिना अकाल पुरख दी प्राप्ति नहीं, एक तो रंग एक नाल रत्ते तो बिना कोई प्रवानगी नहीं है। फिर यह प्रेम केड़ा है, एक केड़ी चीज है प्रेम जिदे तो बिना हजूर ने कहा तू मिले नहीं सकता। और सतगुरु ने यह बाणी दे विच ए गल स्पष्ट कर दिती कि जिन्ना चिर प्रेम नहीं उन्ना चिर शरीर इस तरह है जिवें शमशान घाट है। धार्मिक बंदा है, प्रेम है ही नहीं, लचक है ही नहीं, कदी उमा नहीं आया अंदर, चा नहीं बनिया, कल्ले ज्ञान ते ज्यो रहा, कल्ला ज्ञान है, प्रेम कोई नहीं विच, कदी उहदे शरीर दे विच कदी मोह नहीं जागया रब दे प्रति, अंदर कदी इस तरह दियां तरंगा ही नहीं उठियां, सिर्फ सोची जा रहा है, सिर्फ अपने आप नू वेख रहा है मैं बहुत वड्डा धार्मिक। प्रेम दी कदी धारा नहीं वही अंदर, गुरु गोबिंद सिंह पातशाह ने कहा प्रवान नहीं है, पर नाले भी सुचेत कर दिता प्रेम होवे किवें दा, क्योंकि जेड़ा साडा बुनियादी सुभा है ना, जेड़ा सुभा साडा है असली, उस सुभा दे विच प्रेम लुकया होया है। जिदन साडे उत्तों सारियां चीजां लै जाणगियां ना, आ जेड़े जिन्नियां भी साडियां आदतां ने अज साडे विच काम क्रोध लोभ मोह हंकार है, ईरखा है, निंदक हां, दुष्टता है, माया दा दिन रात लोभ चल रहे, ये सारा सुभा साडा नहीं है, ये साडा निजी सुभा नहीं, ये असी बाहरों कठा कर लिया संसार दे विच रह रह के, इन्हां चीजां दा अभ्यास कीता, अभ्यास कर करके असी बाहरों खिचिया है सुभा, साडा असली सुभा यह है नहीं जिहड़ा हुण असी ज्यों रहे, बाहरों लिया गया। असली सुभा साडा की है, जिवें मैं इत्थे उदाहरण दियांगा भी आत्मा दा असली सुभा जिहड़ा उह प्रेम है, उहनूं पैदा नहीं करना पैंदा, जिवें अग दा एक असली सुभा है, उह किहड़ा है, अग दा सुभा है गर्म होना, उहदे वास्ते उहनूं यतन नहीं करदा करना पैंदा भी अग समाधि ला के बैठीए भी मैं गर्म हो जावां, नहीं, उहदे सुभा दे विच गरमैश है, बस उहदे साधन हो जाण, लकड़ां आ जाण, बालन वाला कोल होवे, उहदे उत्ते तेल पै जाए, उहनूं बाहरों अग ला दईए, बस इह साधन जरूर चाहीदे ने, इहदे विच कोई शक नहीं, पर जे उह अग कवे भी मैं गर्म होना चाहुंदी आ, ते किन्नी हासोहीणी गल है, क्योंकि उह गर्म है ही, जदों बलेगी उदों गर्म ही होवेगी। इस तरह प्रेम नूं कहिंदे ए सोचना कि मैं प्रेमी हो जा, ये ठीक नहीं, क्योंकि प्रेम ते बंदे दे मन विच पहले ही है, सिर्फ उहनूं प्रगट करन दी लोड़ है, उह असीं दबा के रखिया है, कदी कदी पैदा हुंदा है, कदी कदी साडे मन विच किसे गरीब नूं वेख के, किसे भिखारी नूं वेख के, किसे दुखी नूं वेख के साडे मन विच एक वारी तरंग जी आवे कि भी विचारे दी इमदाद कर दईए, वो साडा असली सुभा अंदरों तरंग मारेगा, पर उस वेले साडी खोपरी विच जम्मिया होया ज्ञान कवेगा नहीं इस तरह नहीं करना, ये दो चीजां ने साडे विच, वो रोक देगा जिहड़ा सानू समाज ने, परिवार ने, संसार ने साडे अंदर बाहरों भरिया, क्योंकि कदी प्रेमी होने वास्ते जां अंदरों प्यार विच जुड़न वास्ते इत्थे सिखाया नहीं जांदा, इत्थों दा एक दस्तूर है कि तुसी जिथे रहना थोड़ी जी त्यौड़ी पा के रखो, थोड़े जे गम विच रवो, थोड़ी जी अपने आप नूं दुखी रखो इत्थे, तां तुहाडे नाल संसार विच ठीक ठीक वर्ताव होएगा। जे तुसी नरम हो गए, तुसी खुश हो गए, आनंद विच चले गए, ते तुहाडे आले दुआले दे लोक ए सहन नहीं करनगे, तुहानूं परत के फिर उस दशा विच लै जाण, तां जिवें अग दा असली सुभा है ना गर्म होना, ਜਿਵੇਂ ਪਾਣੀ ਦਾ ਇੱਕ ਆਪਣਾ ਸੁਭਾਵ ਹੈ, ਉਹਦੇ ਕਈ ਪ੍ਰਕਾਰ ਦੇ ਸੁਭਾਵ ਨੇ, ਨਿਵਾਣ ਵੱਲ ਤੁਰਨਾ ਉਹਦਾ ਇੱਕ ਸੁਭਾਅ ਹੈ, ਮੈਲ ਲਾਉਣੀ, ਤੇ ਪਾਣੀ ਦਾ ਇੱਕ ਸੁਭਾਵ ਹੈ ਕਿ ਹਰ ਇੱਕ ਚੀਜ਼ ਦੇ ਨਾਲ ਸਹਿਮਤ ਹੋ ਜਾਣਾ, ਹਰ ਇੱਕ ਚੀਜ਼ ਨਾਲ ਸਹਿਮਤ ਹੋ ਜਾਣਾ ਪਾਣੀ ਦਾ ਸੁਭਾਵ ਹੈ, ਕਿ ਜੇ ਤੁਸੀਂ ਉਹਨੂੰ ਧੁੱਪ ਵਿੱਚ ਲੈ ਕੇ ਗਏ ਹੋ, ਧੁੱਪ ਦਾ ਵਿਰੋਧ ਨਹੀਂ ਕਰੇਗਾ, ਉਸ ਧੁੱਪ ਦੇ ਨਾਲ ਸਹਿਮਤ ਹੋ ਕੇ ਜਿੰਨਾ ਕੁ ਇਹ ਡਿਗਰੀ ਤੇ ਟੈਂਪਰੇਚਰ ਧੁੱਪ ਦਾ ਹੈ, ਉਹਦੇ ਵਿੱਚ ਆਪ ਚਲਾ ਜਾਏਗਾ, ਉਹਨਾਂ ਕੁ ਗਰਮ ਹੋ ਜਾਏਗਾ। ਜੇ ਤੁਸੀਂ ਪਾਣੀ ਨੂੰ ਫਰਿੱਜ ਵਿੱਚ ਰੱਖੋ ਤੇ ਉਹਨਾਂ ਕੁ ਠੰਡਾ ਹੋ ਜਾਏਗਾ, ਜਿੰਨੇ ਕੁ ਅਸੀਂ ਠੰਡਾ ਕਰਨੇ ਚਾਹੁੰਦੇ ਹਾਂ। ਇਹ ਇੱਕ ਉਹਦਾ ਗੁਣ ਹੈ, ਸਿਰਫ ਗੁਣ ਲੈਣਾ, ਖਿਆਲ ਰੱਖਣਾ। ਇਹਦਾ ਅਰਥ ਜੇ, ਕਿਉਂਕਿ ਹਰ ਇੱਕ ਉਦਾਹਰਨ ਜਿਹੜਾ ਗੁਰਬਾਣੀ ਵਿੱਚ ਦਿੱਤਾ ਗਿਆ, ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰਸਿੱਖੀ ਦੀ ਇਹ ਨਿਸ਼ਾਨੀ, ਪਾਣੀ ਚੱਲੇ ਨਿਵਾਣ ਨੂੰ, ਧਰਤੀ ਹੇਠ ਵਸੰਦਾ ਪਾਣੀ, ਉਹਦਾ ਸੁਭਾਅ ਹੈ ਹਰ ਇੱਕ ਚੀਜ਼ ਦੇ ਨਾਲ ਸਹਿਮਤ ਹੋਈ ਜਾਣਾ, ਹਰ ਇੱਕ ਚੀਜ਼ ਨਾਲ ਸਮਝੌਤਾ ਕਰਨਾ, ਇਹ ਪਾਣੀ ਦਾ ਸੁਭਾਵ ਹੈ। ਤੇ ਜੇ ਗੁਰੂ ਕੇ ਸਵਾਰੇ ਉਹਨੂੰ ਕਿਸੇ ਵੀ ਹਾਲਤ ਵਿੱਚ ਰੱਖੋ, ਪਾਣੀ ਆਪਣੇ ਆਪ ਨੂੰ ਉਹਦੇ ਨਾਲ ਸਹਿਮਤ ਕਰ ਲੈਂਦਾ। ਇਹ ਬਹੁਤ ਵੱਡਾ ਜੀਵਨ ਦਾ ਇੱਕ ਨੁਕਤਾ ਹੈ, ਇਸੇ ਨੂੰ ਗੁਰੂ ਸਾਹਿਬ ਨੇ ਕਿਹਾ, ਕਹਿੰਦੇ ਨਾ ਤੇ ਇਸ਼ਨਾਨ ਕਰਨ ਨਾਲ ਮੈਨੂੰ ਕੋਈ ਪ੍ਰਾਪਤੀ ਹੋਈ ਹੈ, ਨਾ ਮੈਨੂੰ ਬਹੁਤੀ ਸਿਆਣਪ ਨਾਲ ਕੁਝ ਮਿਲਿਆ, ਨਾ ਮੈਨੂੰ ਕੁਝ ਹੋਰ ਕਿਸੇ ਤਰੀਕੇ ਨਾਲ ਪ੍ਰਾਪਤੀ ਹੋਈ ਹੈ, ਫਿਰ ਕਿਵੇਂ ਤੁਸੀਂ ਸਚਿਆਰੇ ਹੋਏ ਹੋ? ਕਹਿਣ ਲੱਗੇ ਮੈਂ ਹੁਕਮ ਦੇ ਵਿੱਚ ਰਹਿਣ ਲੱਗ ਪਿਆ। ਹੁਕਮ ਦਾ ਮਤਲਬ ਅਕਾਲ ਪੁਰਖ ਜਿਵੇਂ ਦੀ ਹਾਲਾਤ ਵਿੱਚ ਮੈਨੂੰ ਰੱਖਦਾ, ਮੈਂ ਉਸੇ ਵਰਗਾ ਆਪਣੇ ਆਪ ਨੂੰ ਕਰ ਲੈਣਾ, ਮੈਂ ਉਹਦੇ ਵਾਂਗ ਬਣਾ ਲੈਣਾ। ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ, ਸਾਧੂ ਦੀ ਨਿਸ਼ਾਨੀ ਹੈ। ਇੱਕ ਪੱਖ ਵਿੱਚ ਉਹਨੂੰ ਜੋ ਕੁਝ ਅਕਾਲ ਪੁਰਖ ਵੱਲੋਂ ਮਿਲਦਾ ਉਹ ਆਪਣੇ ਆਪ ਨੂੰ ਸਹਿਮਤ ਕਰ ਲੈਂਦਾ, ਆਪਣੇ ਆਪ ਨੂੰ ਉਹਦੇ ਨਾਲ ਢਾਲ ਲੈਂਦਾ। ਜੋ ਖਾਣ ਲਈ ਮਿਲਿਆ, ਪਹਿਨਣ ਲਈ ਮਿਲਿਆ, ਰਹਿਣ ਲਈ ਮਿਲਿਆ, ਜਿੰਨੀ ਕੁ ਇੱਜ਼ਤ ਮਿਲੀ ਉਹਦੇ ਨਾਲ ਸਹਿਮਤ ਹੋ ਗਿਆ। ਇਹਨੂੰ ਕਹਿੰਦੇ ਹੁਕਮ ਵਿੱਚ ਰਹਿਣਾ। ਪਰ ਹਰ ਇੱਕ ਅਵਸਥ ਜਿਹੜੀ ਬਾਹਰਲੀ ਸਥਿਤੀ ਹੈ ਉਹਦਾ ਵਿਰੋਧ ਹੀ ਕਰੀ ਜਾਣਾ, ਇਹ ਕਿਉਂ ਹੋਇਆ, ਮੈਨੂੰ ਇੰਨਾ ਨਹੀਂ ਸੀ, ਮੇਰਾ ਅਧਿਕਾਰ ਹੋਰ ਸੀ, ਇਹ ਇੱਕ ਦੂਸਰੀ ਗੱਲ ਹੈ। ਪਰ ਇਹ ਇੱਕ ਪੱਖੀ ਹੈ, ਖਿਆਲ ਰੱਖ। ਜਿੱਥੇ ਪਾਣੀ ਵਿੱਚ ਇਹ ਗੁਣ ਨੇ ਕਿ ਉਹ ਹਰ ਇੱਕ ਹਾਲਤ ਨਾਲ ਆਪਣੇ ਆਪ ਨੂੰ ਸਹਿਮਤ ਕਰੀ ਜਾਂਦਾ, ਆਪਣੇ ਆਪ ਨੂੰ ਢਾਲੀ ਜਾਂਦਾ, ਉਹਦੇ ਵਿੱਚ ਇੱਕ ਹੋਰ ਵੀ ਗੁਣ ਹੈ ਕਿ ਉਹ ਪਾਣੀ ਮਿੱਤਰਤਾ ਬੜੀ ਨਿਭਾਉਂਦਾ, ਬੜੀ ਮਿੱਤਰਤਾ ਨਿਭਾਉਂਦਾ ਹੈ। ਹਜ਼ੂਰ ਨੇ ਉਦਾਹਰਣ ਦਿੱਤੀ, ਕਹਿੰਦੇ ਦੁੱਧ ਨੂੰ ਕਾੜਨ ਲੱਗਿਆਂ ਕਿਸੇ ਨੇ ਦੁੱਧ ਦੇ ਵਿੱਚ ਪਾਣੀ ਪਾਇਆ ਵੀ ਦੁੱਧ ਨਾ ਸੜੇ, ਇਹ ਗੱਲ ਪੱਕੀ ਸੀ, ਉੱਤੇ ਰੱਖ ਦਿੱਤਾ ਚੁੱਲ੍ਹੇ ਦੇ, ਅੱਗ ਬਾਲ ਦਿੱਤੀ, ਦੁੱਧ ਨੂੰ ਉਬਾਲਣਾ ਸੀ, ਸੇਕ ਤੇਜ਼ ਹੋ ਗਿਆ, ਦੁੱਧ ਉਬਲਣ ਲੱਗ ਪਿਆ, ਉਸ ਅੱਗ ਨੇ ਹੁਣ ਦੁੱਧ ਨੂੰ ਸਾੜਨਾ ਸੀ, ਪਰ ਪਾਣੀ ਨੇ ਕਿਹਾ ਨਹੀਂ, ਮੈਂ ਤੇਰੇ ਨਾਲ ਮਿਲ ਕੇ ਚੱਲਿਆ, ਮੈਂ ਤੈਨੂੰ ਪਹਿਲਾਂ ਨਹੀਂ ਸੜਨ ਦੇਣਾ, ਪਹਿਲਾਂ ਮੈਂ ਆਪ ਸੜਾਂਗਾ। ਦੋਸਤੀ ਸੀ ਦੋਵਾਂ ਦੀ, ਦੁੱਧ ਤੇ ਪਾਣੀ ਦੀ। ਜਿਹੜੇ ਲੋਕ ਕੁਰਬਾਨੀ ਵਾਲੇ ਹੁੰਦੇ ਨੇ, ਪਿਆਰ ਵਾਲੇ ਹੁੰਦੇ ਨੇ, ਉਹ ਇੱਕ ਦੂਜੇ ਵਾਸਤੇ ਹਮੇਸ਼ਾ ਮਰਨ ਵਾਸਤੇ ਵੀ ਤਿਆਰ ਰਹਿੰਦੇ ਨੇ, ਦੂਜੇ ਵਾਸਤੇ ਕੁਰਬਾਨੀ ਕਰਨ ਵਾਸਤੇ ਉਹ ਧੋਖੇਬਾਜ਼ ਨਹੀਂ ਹੁੰਦੇ ਕਿ ਇੱਕ ਨੂੰ ਖੂਹ ਵਿੱਚ ਧੱਕਾ ਦਿੱਤਾ ਤੇ ਬਾਅਦ ਵਿੱਚ ਆਪ ਪਾਸੇ ਹੋ ਗਏ, ਨਹੀਂ। ਪਾਣੀ ਦਾ ਸੁਭਾਅ ਗੁਰੂ ਸਾਹਿਬ ਨੇ ਕਿਹਾ, ਰੇ ਮਨ ਐਸੀ ਹਰ ਸਿਉ ਪ੍ਰੀਤ ਕਰ, ਤੂੰ ਇਸ ਤਰ੍ਹਾਂ ਦਾ ਪਿਆਰ ਕਰ ਪਰਮਾਤਮਾ ਨਾਲ, ਜੈਸੀ ਜਲ ਦੁੱਧ ਹੋਏ, ਜਿਵੇਂ ਪਾਣੀ ਤੇ ਦੁੱਧ ਦੀ ਆਪਸੀ ਪ੍ਰੀਤ ਹੈ, ਗੰਢ ਹੈ। ਆਵਟਨ ਆਪੇ ਖਵੈ, ਆਵਟਨ ਦਾ ਅਰਥ ਹੈ ਸੇਕ ਸਹਿਣਾ, ਅੱਗ ਸਹਿ ਲੈਣੀ। ਆਵਟਨ ਆਪੇ ਖਵੈ, ਦੁੱਧ ਕੋ ਖੱਪਣ ਨਾ ਦੇ, ਉਹ ਦੁੱਧ ਨੂੰ ਨਹੀਂ ਸੜਨ ਦਿੰਦਾ, ਆਪਣੇ ਆਪ ਨੂੰ ਸਾੜ ਲੈਂਦਾ ਹੈ। ਇਹਦੇ ਵਿੱਚ ਉਹਦਾ ਗੁਣ ਹੈ ਇੱਕ ਉਹਦਾ ਹੋਰ ਵੀ ਸੁਭਾਅ ਹੈ ਪਾਣੀ ਦਾ, ਜਿੱਥੇ ਉਹ ਹਰ ਇੱਕ ਚੀਜ਼ ਦੇ ਨਾਲ ਸਹਿਮਤ ਹੋ ਜਾਂਦਾ। ਇੱਕ ਉਹਦਾ ਇਹ ਵੀ ਸੁਭਾਅ ਹੈ ਕਿ ਜਦੋਂ ਉਹਨੂੰ ਕੋਈ ਬਹੁਤਾ ਗਰਮ ਕਰਦਾ, ਜਦੋਂ ਉਹਨੂੰ ਕੋਈ ਬਹੁਤਾ ਗਰਮ ਕਰਦਾ ਪਹਿਲਾਂ ਤਾਂ ਉਹਦੇ ਨਾਲ ਉਹ ਸਹਿਮਤ ਹੋ ਜਾਂਦਾ। ਉਸ ਸਹਿਮਤੀ ਦੇ ਵਿੱਚ ਇੰਨਾ ਗੜੁੰਦ ਹੋ ਜਾਂਦਾ ਕਿ ਜਦੋਂ ਉਹਨੂੰ ਕੋਈ ਬਹੁਤਾ ਗਰਮ ਕਰ ਦਿੰਦਾ ਤੇ ਉਹ ਗਰਮ ਹੋ ਕੇ ਉੱਬਲ ਪੈਂਦਾ, ਉੱਬਲ ਜਾਂਦਾ ਤੇ ਉੱਬਲ ਕੇ ਉਹ ਭਾਂਡੇ ਤੋਂ ਬਾਹਰ ਡਿੱਗਦਾ ਤੇ ਬਾਹਰ ਡਿੱਗ ਕੇ ਵੀ ਕਿਸੇ ਦਾ ਨੁਕਸਾਨ ਨਹੀਂ ਕਰਦਾ, ਉਸ ਅੱਗ ਨੂੰ ਬੁਝਾਉਂਦਾ ਜਿਹੜੀ ਉਹਨੂੰ ਉਬਾਲ ਰਹੀ ਸੀ। ਉਹਦਾ ਇਹ ਦੋਸ਼ ਹੈ ਬਸ, ਉਹਨੇ ਕਦੀ ਕਿਸੇ ਨੂੰ ਕੁਝ ਨਹੀਂ ਕਿਹਾ। ਜਿਹੜਾ ਸਿੱਖ ਗੁਰੂ ਸਾਹਿਬ ਨੇ ਬਣਾਇਆ, ਜਿਹੜਾ ਖਾਲਸਾ ਗੁਰੂ ਸਾਹਿਬ ਨੇ ਫੜਾਇਆ ਬਣਾਇਆ, ਉਹਦੇ ਹੱਥ ਵਿੱਚ ਜਿਹੜੇ ਸ਼ਸਤਰ ਫੜਾਏ, ਉਹਦੇ ਹੱਥ ਵਿੱਚ ਜਿਹੜੀ ਸ਼ਕਤੀ ਫੜਾਈ ਤੇ ਜੰਗੀ ਬਿਰਤੀ ਪਾਈ, ਉਹ ਕਿਸੇ ਨੂੰ ਮਿਟਾਉਣ ਵਾਸਤੇ ਨਹੀਂ ਸੀ। ਉਹ ਤੇ ਕੁਦਰਤੀ ਸੀ ਕਿ ਜਿਸ ਨੇ ਉਹਨੂੰ ਗਰਮ ਕੀਤਾ ਉੱਬਲ ਕੇ ਉਹਦੇ ਉੱਤੇ ਡਿੱਗ ਪਿਆ, ਬਸ ਉਬਾਲਾ ਖਾ ਗਿਆ, ਉਹਦੇ ਉੱਤੇ ਡਿੱਗ ਪਿਆ ਤੇ ਉੱਬਲ ਕੇ ਡਿੱਗ ਕੇ ਉਹਨੇ ਅੱਗ ਬਾਲੀ ਨਹੀਂ, ਉਸ ਬਲਦੀ ਹੋਈ ਅੱਗ ਦਾ ਭੋਗ ਪਾ ਦਿੱਤਾ, ਸਮਾਪਤੀ ਕਰ ਦਿੱਤੀ, ਬਸ ਉਹਦਾ ਹੋਰ ਕੋਈ ਕੰਮ ਨਹੀਂ। ਇਹ ਇੱਕ ਜੀਵਨ ਹੈ ਜਿਹੜਾ ਪਾਣੀ ਵਰਗਾ ਹੈ, ਜਿਹੜਾ ਪਾਣੀ ਵਾਂਗ ਰਹਿੰਦਾ। ਤੇ ਮੈਂ ਬੇਨਤੀ ਕਰ ਰਿਹਾ ਸਾਂ, ਮਨੁੱਖ ਦਾ ਇੱਕ ਨਿੱਜੀ ਸੁਭਾਵ ਹੈ, ਜਿੱਦਣ ਸਾਡੇ ਉੱਤੋਂ ਸਾਰੇ ਸੁਭਾਅ ਲੈ ਜਾਣਗੇ, ਜਿਹਨੂੰ ਕਲਗੀਆਂ ਵਾਲੇ ਪਾਤਸ਼ਾਹ ਨੇ ਕਿਹਾ ਕਿ ਖਾਲਸਾ ਕਿਸ ਨੂੰ ਕਹਿੰਦੇ ਨੇ, ਕਹਿੰਦੇ ਜਿਹੜਾ ਅੰਦਰੋਂ ਖਾਲੀ ਹੋ ਗਿਆ। ਖਾਲਸੇ ਦੇ ਇੱਕ ਇਹ ਵੀ ਅਰਥ ਨੇ, ਖਾਲ ਖਾਲੀ ਖਲਾਅ ਵਿੱਚ ਖਾਲਸਾ, ਜਿਹਨੇ ਆਪਣੇ ਅੰਦਰ ਨੂੰ ਖਾਲੀ ਕਰ ਦਿੱਤਾ। ਕਿਹਦੇ ਤੋਂ ਖਾਲੀ ਕਰ ਦਿੱਤਾ? ਕਹਿੰਦੇ ਨਾ ਕਾਮ ਹੈ ਨਾ ਕ੍ਰੋਧ ਹੈ, ਨਾ ਲੋਭ ਹੈ ਨਾ ਮੋਹ ਹੈ, ਨਾ ਰੋਗ ਹੈ ਨਾ ਸੋਗ ਹੈ, ਨਾ ਭੋਗ ਹੈ ਨਾ ਭੈ ਹੈ, ਖਾਲੀ ਕਰ ਦਿੱਤਾ। ਜਦੋਂ ਅੰਦਰੋਂ ਖਾਲੀ ਹੋਇਆ ਤੇ ਵਿੱਚੋਂ ਲੱਭ ਪਿਆ ਕੁਝ, ਜਿਹੜਾ ਅਸਲੀ ਸਾਡਾ ਸੁਭਾਅ ਸੀ ਉਹ ਸੀ ਪ੍ਰੇਮ। ਹੁਣ ਪ੍ਰੇਮ ਕਰਨਾ ਨਹੀਂ ਪੈਂਦਾ, ਮੈਂ ਬੇਨਤੀ ਕਰਦੀ ਹਾਂ, ਪ੍ਰੇਮ ਹੁਣ ਕਰਨਾ ਨਹੀਂ ਪੈਂਦਾ, ਦਿਨ ਰਾਤ ਪ੍ਰੇਮ ਅੰਦਰੋਂ ਬਾਹਰ ਨੂੰ ਆਪ ਹੀ ਆਈ ਜਾਂਦਾ। ਜਿਨ੍ਹਾਂ ਦੇ ਅੰਦਰ ਪ੍ਰੇਮ ਦੀ ਧਾਰਾ ਵਹੀ ਹੈ ਨਾ, ਜਿਹੜੇ ਪ੍ਰੇਮੀ ਹੋ ਗਏ ਨੇ, ਉਹਦਾ ਅਰਥ ਇਹ ਨਹੀਂ ਵੀ ਤੁਹਾਡੇ ਸਾਹਮਣੇ ਕੌਣ ਆਇਆ ਤੇ ਉਹਨੂੰ ਪ੍ਰੇਮ ਕਰਨਗੇ, ਗਿਣਿਆ ਹੋਇਆ ਨਹੀਂ ਹੈ। ਉਹਨਾਂ ਦੇ ਸਾਹਮਣੇ ਇਹ ਵੀ ਨਹੀਂ ਕਿ ਸਿਰਫ ਮਨੁੱਖਾਂ ਨਾਲ ਹੀ ਪ੍ਰੇਮ ਕਰਨਗੇ, ਨਹੀਂ, ਉਹਨਾਂ ਦੇ ਸਾਹਮਣੇ ਪਸ਼ੂ ਆ ਗਿਆ, ਕਿਉਂਕਿ ਉਹਨਾਂ ਦੇ ਅੰਦਰ ਦੀ ਸਥਿਤੀ ਪ੍ਰੇਮ ਹੈ। ਤੁਸੀਂ ਵੇਖਿਆ ਹੋਵੇਗਾ ਜਿਵੇਂ ਕਿਸੇ ਮਨੁੱਖ ਦੇ ਅੰਦਰ ਕ੍ਰੋਧ ਆ ਜਾਏ ਨਾ, ਕ੍ਰੋਧ ਵਿੱਚ ਵਾਪਰਦਾ, ਕ੍ਰੋਧ ਆ ਜਾਏ ਤੇ ਉਹ ਲੜਦਾ ਤਾਂ ਇੱਕ ਆਦਮੀ ਨਾਲ ਹੈ, ਪਰ ਉਹ ਕ੍ਰੋਧ ਆਦਮੀ ਤੱਕ ਸੀਮਿਤ ਨਹੀਂ ਰਹਿੰਦਾ। ਉਹ ਆਪਣੇ ਹੱਥਾਂ ਨਾਲ ਜਿੱਥੇ ਆਦਮੀ ਦੀ ਕੁੱਟਮਾਰ ਕਰਦਾ ਉਹਦੇ ਕੱਪੜੇ ਵੀ ਪਾੜ ਦਿੰਦਾ ਹੈ, ਜਦਕਿ ਕੱਪੜਿਆਂ ਨਾਲ ਤੇ ਉਹਦਾ ਕੋਈ ਲੈਣਾ ਦੇਣਾ ਨਹੀਂ ਸੀ। ਫਿਰ ਉਹ ਕਈ ਵਾਰੀ ਤੁਸੀਂ ਵੇਖਿਆ ਹੋਵੇਗਾ, ਖਬਰ ਆਉਂਦੀ ਵੀ ਫਲਾਣੇ ਘਰ ਵਿੱਚ ਇੱਕ ਆਦਮੀ ਕ੍ਰੋਧਿਤ ਹੋ ਗਿਆ, ਉਹਨੇ ਟੀਵੀ ਤੋੜ ਦਿੱਤਾ, ਉਹਨੇ ਘਰ ਦੇ ਭਾਂਡੇ ਤੋੜ ਦਿੱਤੇ, ਉਹਨੇ ਭਾਂਡੇ ਖਿਲਾਰ ਦਿੱਤੇ, ਕੱਪੜੇ ਪਾੜ ਦਿੱਤੇ, ਉਹਨੇ ਫੋਟੋਆਂ ਪਾੜ ਦਿੱਤੀਆਂ। ਇੱਕ ਸਵਾਲ ਖੜਾ ਹੁੰਦਾ ਵੀ ਕ੍ਰੋਧ ਤੇ ਬੰਦੇ ਨਾਲ ਸੀ, ਚੀਜ਼ਾਂ ਕਿਉਂ ਤੋੜ ਦਿੱਤੀਆਂ? ਕਿਉਂਕਿ ਜਦੋਂ ਬੰਦੇ ਦੇ ਮਨ ਵਿੱਚ ਕੋਈ ਵੀ ਸਥਿਤੀ ਬਣਦੀ ਉਹ ਇੱਕ ਚੀਜ਼ ਪ੍ਰਤੀ ਨਹੀਂ ਬਣਦੀ। ਜਿਵੇਂ ਕ੍ਰੋਧ ਬੰਦੇ ਤੇ ਆਇਆ, ਤੋੜ ਚੀਜ਼ਾਂ ਦਿੱਤੀਆਂ, ਉਹਨਾਂ ਤੇ ਵੀ ਅਸਰ ਹੋ ਗਿਆ, ਇਸੇ ਤਰ੍ਹਾਂ ਸਾਧ ਸੰਗਤ ਜਦੋਂ ਪ੍ਰੇਮ ਆਉਂਦਾ ਉਦੋਂ ਵੀ ਇਕੱਲੇ ਬੰਦੇ ਤੱਕ ਸੀਮਿਤ ਨਹੀਂ ਰਹਿੰਦਾ, ਉਹ ਤਾਂ ਜਦੋਂ ਕਿਸੇ ਕੰਧ ਨੂੰ ਵੀ ਹੱਥ ਲਾਉਂਦਾ ਉਹਦੇ ਨਾਲ ਵੀ ਪ੍ਰੇਮ ਕਰਦਾ, ਉਹਦੇ ਕੱਪੜੇ ਵੀ ਜਦੋਂ ਪਾਉਂਦਾ ਇੰਨੇ ਸਹਿਜ ਤੇ ਪ੍ਰੇਮ ਵਿੱਚ ਪਾਉਂਦਾ ਵੀ ਉਹ ਕੱਪੜਿਆਂ ਨਾਲ ਵੀ ਉਹਦਾ ਸਨੇਹ ਜਾਗ ਪੈਂਦਾ ਅੰਦਰੋਂ। ਫਿਰ ਉੱਥੇ ਕੋਈ ਤੁਸੀਂ ਕਹਿ ਨਹੀਂ ਸਕਦੇ ਵੀ ਕਿਹਦੇ ਅੱਗੇ ਝੁਕ ਰਿਹਾ ਤੇ ਕਿਹਦੇ ਨਾਲ ਪ੍ਰੇਮ ਕਰ ਰਿਹਾ। ਇਹਨੂੰ ਗੁਰੂ ਸਾਹਿਬ ਨੇ ਕਿਹਾ ਕਲਗੀਆਂ ਵਾਲੇ, ਕਹਿੰਦੇ ਜਦੋਂ ਮੈਂ ਚੌਵਾਂ ਪਾਸੇ ਵਹਿਨਾ ਮੇਰੇ ਅੰਦਰੋਂ ਪ੍ਰੇਮ ਆ ਰਿਹਾ, ਤੇ ਉਹਦਾ ਅਰਥ ਇਹ ਨਹੀਂ ਹੁੰਦਾ ਵੀ ਮੈਂ ਆਪਣੇ ਸਾਹਿਬਜ਼ਾਦਿਆਂ ਨੂੰ ਕਰਨਾ ਜਾਂ ਆਪਣੇ ਆਨੰਦਪੁਰ ਨੂੰ ਕਰਨਾ ਜਾਂ ਆਪਣੇ ਰੱਥ ਨੂੰ ਕਰਨਾ, ਨਹੀਂ। ਕਹਿੰਦੇ ਜਿੰਨਾ ਬ੍ਰਹਿਮੰਡ ਹੈ ਸਾਰੇ ਬ੍ਰਹਿਮੰਡ ਨੂੰ ਮੈਂ ਆਪਣੀ ਗਲਵਕੜੀ ਵਿੱਚ ਲੈ ਲੈਣਾ। ਚਤਰ ਤਤਰ ਦਿਸ਼ਾ ਵਿਸ਼ਾ ਹੋਏ ਫੈਲਿਓ ਅਨੁਰਾਗ, ਅਨੁਰਾਗ ਕਹਿੰਦੇ ਪ੍ਰੇਮ, ਕਹਿੰਦੇ ਮੈਂ ਜਿੱਧਰ ਵੀ ਵਹਿਣਾ ਸਾਰੀਆਂ ਚੀਜ਼ਾਂ ਨਾਲ ਮੇਰਾ ਪ੍ਰੇਮ ਜੁੜ ਜਾਂਦਾ ਹੈ, ਹਰ ਇੱਕ ਜਰੇ ਨਾਲ, ਹਰ ਇੱਕ ਚੀਜ਼ ਦੇ ਨਾਲ, ਹਰ ਇੱਕ ਵਸਤੂ ਨਾਲ। ਇਹ ਸਾਡੇ ਮਨ ਦੀ ਪ੍ਰਸਥਿਤੀ ਹੈ। ਜੋ ਜੋ ਕੁਝ ਸਾਡੇ ਅੰਦਰ ਹੁੰਦਾ ਹੈ ਉਹ ਬਾਹਰ ਇੱਕ ਨਾਲ ਨਹੀਂ ਹੁੰਦਾ, ਸਾਰਿਆਂ ਨਾਲ ਵਾਪਰ ਜਾਂਦਾ। ਇਸ ਕਰਕੇ ਪ੍ਰੇਮ ਇੱਕ ਸੁਭਾਅ ਹੈ ਤੇ ਜਿੱਦਣ ਸਾਡੇ ਮਨ ਵਿੱਚੋਂ ਸਾਰੇ ਇਹ ਸਿਮਰਨ ਕਰਕੇ, ਸ਼ਬਦ ਦਾ ਅਭਿਆਸ ਕਰਕੇ, ਸੇਵਾ ਕਰਕੇ, ਨਿਤਨੇਮ ਸਿੱਖ ਕਰੀ ਜਾਏ, ਬਾਣੀ ਦਾ ਅਭਿਆਸ ਕਰੀ ਜਾਏ, ਕੀਰਤਨ ਸਰਵਣ ਕਰੀ ਜਾਏ, ਸੇਵਾ ਕਰੀ ਜਾਏ, ਕਰਦਿਆਂ 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 ਕੀ ਹੋਵੇਗਾ, ਸਾਡੇ ਮਨ ਦੇ ਉੱਤੇ ਜਿਹੜੇ ਕਈ ਪ੍ਰਕਾਰ ਦੇ ਮਖੌਟੇ ਚੜੇ ਹੋਏ ਨੇ ਨਾ, ਮਖੌਟੇ ਰੂਪ, ਤੁਸੀਂ ਇੱਕ ਵੇਖਿਆ ਹੋਵੇਗਾ ਬਾਜ਼ਾਰ ਵਿੱਚ, ਉਹਨੂੰ ਕਹਿੰਦੇ ਬਹੁ ਰੂਪੀਆ, ਮੂੰਹ ਕਈ ਤਰ੍ਹਾਂ ਦਾ ਬਣਾਉਂਦੇ ਨੇ। ਤਾਂ ਜਿੱਦਣ ਸਾਰੇ ਰੂਪ ਖਤਮ ਹੋ ਗਏ, ਸਾਰੇ ਮਖੌਟੇ ਲੈ ਗਏ, ਸਾਰੇ ਸੁਭਾਅ ਲੈ ਗਏ, ਅੰਦਰੋਂ ਇੱਕ ਸੁਭਾਅ ਬਣੇਗਾ ਜਿਹੜਾ 24 ਘੰਟੇ ਪ੍ਰੇਮ ਵਿੱਚ ਰੱਖੇਗਾ। ਫਿਰ ਇਹ ਨਹੀਂ ਕਿ ਸਾਹਮਣੇ ਗੁਰੂ ਹੈ ਤੇ ਤਾਂ ਤੁਸੀਂ ਪ੍ਰੇਮ ਕਰੋ, ਦੂਜੇ ਦੀ ਲੋੜ ਕੀ ਹੈ। ਔਰ ਇੱਕ ਹੋਰ ਬੜੀ ਵੱਡੀ ਨਿਸ਼ਾਨੀ, ਜਿਹੜਾ ਪ੍ਰੇਮ ਦੂਜੀ ਵਸਤੂ ਨੂੰ ਵੇਖ ਕੇ ਪੈਦਾ ਹੁੰਦਾ ਧੋਖਾ ਹੈ, ਪ੍ਰੇਮ ਨਹੀਂ। ਉਹ ਕਿਸੇ ਨੂੰ ਵੇਖਿਆ, ਕੋਈ ਚੀਜ਼ ਵੇਖੀ, ਦੂਜੇ ਦੇ ਰਾਹੀਂ ਪੈਦਾ ਹੋਇਆ ਜਿਹੜਾ ਪ੍ਰੇਮ, ਉਹ ਦਵੈਤ ਵਿੱਚ ਪ੍ਰੇਮ ਹੈ, ਉਹ ਅਸਲੀ ਨਹੀਂ, ਉਹ ਸ਼ੁੱਧ ਨਹੀਂ। ਜਿੱਦਣ ਅਸਲੀ ਸ਼ੁੱਧ ਪ੍ਰੇਮ ਅੰਦਰ ਪੈਦਾ ਹੋ ਗਿਆ, ਜਿਹਨੂੰ ਕਲਗੀਆਂ ਵਾਲੇ ਨੇ ਕਿਹਾ ਜਿਹਨੂੰ ਪ੍ਰੇਮ ਕੀ ਉਹ ਤੇ ਨਹੀਂ ਪ੍ਰਭ ਪਾਇਓ, ਉਸ ਪ੍ਰੇਮ ਵਾਸਤੇ ਦੂਜਾ ਨਹੀਂ ਚਾਹੀਦਾ। ਜਿਵੇਂ ਭੁੱਖ ਵਾਸਤੇ ਦੂਜੇ ਦੀ ਲੋੜ ਨਹੀਂ ਹੁੰਦੀ, ਉਹ ਮਨੁੱਖ ਦੀ ਦੇਹ ਵਿੱਚੋਂ ਪ੍ਰਗਟ ਹੁੰਦੀ ਹੈ। ਇਹ ਨਹੀਂ ਕਿ 4-5 ਆਦਮੀ ਲਿਆਓ ਫਿਰ ਮੈਨੂੰ ਭੁੱਖ ਲੱਗੇਗੀ, ਨਹੀਂ, ਉਹ ਤੇ ਉਹਦੀ ਸਥਿਤੀ ਹੈ ਨਾ ਸਰੀਰ ਦੀ, ਉਹਦੇ ਵਿੱਚੋਂ ਬਣੀ ਹੈ। ਜਾਂ ਉਹ ਕਵੇਗਾ ਵੀ 2-4 ਇਧਰੋਂ, ਕਦੇ ਤੁਸੀਂ ਵੇਖਿਆ ਨਹੀਂ ਹੋਵੇਗਾ ਵੀ ਕਿਸੇ ਚੀਜ਼ ਦੀ ਲੋੜ ਪਵੇ ਵੀ ਨੀਂਦ ਮੈਨੂੰ ਤਾਂ ਆਵੇਗੀ। ਹਾਂ, ਇੱਕ ਗੱਲ ਜ਼ਰੂਰ ਹੈ, ਗੁਰੂ ਸਾਹਿਬ ਨੇ ਇੱਕ ਸਿਧਾਂਤ ਦੱਸਿਆ, ਕਹਿੰਦੇ ਇੱਕ ਗੱਲ ਜ਼ਰੂਰ ਹੈ, ਪ੍ਰੇਮ ਵੀ ਇਸੇ ਤਰ੍ਹਾਂ ਤੇਰੇ ਅੰਦਰੋਂ ਹੀ ਭੁੱਖ ਵਾਂਗੂ ਤੇ ਨੀਂਦ ਵਾਂਗੂ ਪੈਦਾ ਹੋਣਾ, ਪਰ ਇੱਕ ਜ਼ਰੂਰ ਤਰੀਕਾ ਹੈ, ਬੰਦੇ ਨੂੰ ਭੁੱਖ ਨਾ ਲੱਗੇ, ਪ੍ਰਸ਼ਾਦਾ ਛਕਦਿਆਂ ਨੂੰ ਵੇਖ ਲਵੇ ਤੇ ਅੰਦਰੋਂ ਤਰੰਗਾਂ ਪੈਦਾ ਹੁੰਦੀਆਂ ਨੇ ਭੁੱਖ ਦੀਆਂ, ਲੱਗ ਸਕਦੀ ਹੈ। ਆਦਮੀ ਨੂੰ ਨੀਂਦ ਨਾ ਆਵੇ, 4 ਸੁੱਤੇ ਹੋਏ ਬੰਦਿਆਂ ਦੇ ਵਿੱਚ ਬਹਿ ਜਾਏ, ਨੀਂਦ ਖਿੱਚਣ ਲੱਗ ਪੈਗੀ ਉਸਨੂੰ ਆਪਣੇ ਵੱਲ। ਇੱਕ ਤਰੀਕਾ ਦੱਸਿਆ, ਕਹਿਣ ਲੱਗੇ ਤੇਰੇ ਅੰਦਰ ਪ੍ਰੇਮ ਨਹੀਂ ਪੈਦਾ ਹੋਇਆ, ਜਿਨ੍ਹਾਂ ਨੇ ਪ੍ਰੇਮ ਕੀਤਾ ਉਹਨਾਂ ਦੇ ਵਿੱਚ ਬੰਮੀ ਜਾ ਕੇ ਤੇਰੇ ਅੰਦਰ ਵੀ ਪ੍ਰੇਮ ਆਉਣਾ ਸ਼ੁਰੂ ਹੋ ਜਾਏਗਾ, ਖਿੱਚ ਲੈਣਗੇ ਤੈਨੂੰ ਉਸ ਪਾਸੇ ਵੱਲ। ਇਹਨੂੰ ਕਿਹਾ ਸੀ ਸਾਧ ਸੰਗਤ। ਸਿੱਧਾ ਨਹੀਂ ਤੂੰ ਪ੍ਰੇਮੀ ਹੋ ਸਕਦਾ, ਸਿੱਧਾ ਨਹੀਂ। ਆ ਕਿਸੇ ਦੇ ਘਰ ਨੂੰ ਅੱਗ ਲੱਗੀ ਹੋਵੇ, ਹਨੇਰੀ ਆ ਜਾਏ, ਅੱਗ ਦੇ ਚੰਗਿਆੜੇ ਉੱਡ ਕੇ ਸਾਰੇ ਪਿੰਡ ਨੂੰ ਸਾੜ ਦਿੰਦੇ ਨੇ। ਕਿਸੇ ਦੇ ਘਰ ਨੂੰ, ਕਿਸੇ ਦੇ ਸਰੀਰ ਵਿੱਚ ਪ੍ਰੇਮ ਦੀ ਅਗਨੀ ਜਗ ਪੈ, ਦੀਵਾ ਜਗ ਪੈ, ਤੇ ਇਹ ਤਾਂ ਜਿਹੜੇ ਭਗਤ ਹੋਏ ਨੇ ਉਹਨਾਂ ਦੇ ਜੀਵਨ ਵਿੱਚ ਜਗਿਆ ਪ੍ਰੇਮ ਦਾ ਦੀਵਾ। ਪਰ ਬਹੁਤੇ ਪ੍ਰੇਮ ਵਿੱਚ ਚੁੱਪ ਕਰ ਗਏ, ਕਿਸੇ ਕਿਸੇ ਵਿੱਚ ਗਿਆਨ ਦੀ ਹਨੇਰੀ ਆਈ, ਪਹਿਲਾਂ ਪ੍ਰੇਮ, ਫਿਰ ਕਬੀਰ ਸਾਹਿਬ ਕਹਿੰਦੇ ਮੇਰੇ ਜੀਵਨ ਵਿੱਚ ਗਿਆਨ ਦੀ ਆਂਧੀ ਆਈ, ਹਨੇਰੀ। ਦੇਖੋ ਭਾਈ, ਗਿਆਨ ਕੀ ਆਈ ਆਂਧੀ। ਤਾਂ ਫਿਰ ਉਹਨਾਂ ਉਸ ਹਨੇਰੀ ਦੇ ਨਾਲ ਚੰਗਿਆੜੇ ਨਿਕਲਦੇ ਨੇ ਉਸ ਸਰੀਰ ਵਿੱਚੋਂ, ਚੰਗਿਆੜੇ ਗਿਆਨ ਦੇ, ਸ਼ਬਦਾਂ ਦੇ, ਬੜੇ ਤਿੱਖੇ। ਤੇ ਉਹਨੂੰ ਕਬੀਰ ਸਾਹਿਬ ਨੇ ਕਿਹਾ, ਇੱਕ ਬੜਾ ਪਿਆਰਾ ਬਚਨ ਭਗਤ ਨਾਮਦੇਵ ਜੀ ਦਾ ਵੀ ਆਉਂਦਾ ਤੇ ਕਬੀਰ ਜੀ ਦਾ, ਉਹ ਕਹਿੰਦੇ ਨੇ ਵੀ ਸਾਡੇ ਤੋਂ ਬਚ ਕੇ ਰਿਹਾ ਜੇ। ਬਚ ਕੇ ਰਹਿਣ ਦਾ ਮਤਲਬ ਕੀ? ਵੀ ਸਾਡੇ ਜੀਵਨ ਵਿੱਚੋਂ ਜਿਹੜੇ ਚੰਗਿਆੜੇ ਨਿਕਲ ਰਹੇ ਨੇ ਉਹ ਤੁਹਾਨੂੰ ਵੀ ਲੱਗ ਸਕਦੇ ਨੇ, ਕਿਤੇ ਉੱਡ ਕੇ ਜਾ ਸਕਦੇ ਨੇ ਹਵਾ ਨਾਲ, ਗਿਆਨ ਦੇ ਨਾਲ। ਗਿਆਨ ਕਿਹਨੂੰ ਕਹਿੰਦੇ? ਗਿਆਨ ਤਾਂ ਹੈ ਵੀ ਇੱਕ ਬੰਦੇ ਦੇ ਜੀਵਨ ਵਿੱਚ ਜੋ ਹੈ ਉਹ ਬਾਹਰ ਖਿਲ ਰਹੇ, ਉਹਦੇ ਵਾਸਤੇ ਗਿਆਨ ਹੈ, ਹੋਰ ਲੋਕਾਂ ਕੋਲ ਵੀ ਚਲਾ ਜਾਏ। ਤਾਂ ਕਬੀਰ ਸਾਹਿਬ ਨੇ ਕਿਹਾ, ਹਮ ਅਪਤੈ ਆਪਣੀ ਪਤ ਖੋਈ, ਅਸੀਂ ਤੇ ਆਪਣਾ ਘਰ ਸਾੜ ਹੀ ਦਿੱਤਾ। ਲੋਕਾਂ ਨੇ ਇਹਨੂੰ ਕਿਹਾ ਨੇ ਆਪਣੀ ਪੱਤ ਖਰਾਬ ਕਰ ਲਈ, ਔਰ ਸਪਸ਼ਟ ਤੌਰ ਤੇ ਕਿਹਾ ਕਿ ਮੇਰੇ ਜੀਵਨ ਨੂੰ ਇੱਕ ਅੱਗ ਲੱਗੀ। ਤੁਸੀਂ ਸਲੋਕ ਪੜ੍ਹੋਗੇ, ਕਬੀਰਾ ਕਬੀਰ ਐਸਾ ਕੋਈ ਨਾ ਜਨਮਿਓ ਆਪਣੇ ਘਰ ਲਾਵੇ ਆਗ। ਕੌਣ ਜੰਮਿਆ ਜਿਹੜਾ ਚੁਆਤੀ ਫੜ ਕੇ ਆਪਣੇ ਘਰ ਨੂੰ ਅੱਗ ਲਾ ਦੇ? ਇੱਥੇ ਘਰ ਦਾ ਮਤਲਬ ਆਪਣੇ ਸੁਭਾਅ ਨੂੰ ਅੱਗ ਲਾਵੇ ਜਿਹੜਾ ਗਲਤ ਹੈ। ਐਸਾ ਕੋਈ ਨਾ ਜਨਮਿਓ, ਬਾਰ ਬਾਰ ਅੱਗ ਲਾਈ ਜਾਣਗੇ ਬਥੇਰੀ, ਬਾਹਰੋਂ ਬਾਹਰੋਂ ਬਿਲਕੁਲ ਸਿੱਧਾ ਪੱਧਰਾ ਹੋਵੇਗਾ ਕੰਮ, ਸਾਰੀਆਂ ਚੀਜ਼ਾਂ ਕਿਤੇ ਉਹ ਨਹੀਂ ਇੱਧਰ ਉੱਧਰ ਹੋਣ ਲੱਗੀ ਗੱਲ। ਬਾਹਰੋਂ ਸਾਰਾ ਕੁਝ ਠੀਕ ਹੈ, ਸੁਭਾਅ ਦੇ ਨੇੜੇ ਨੇ ਚੰਗਿਆੜੀ ਆਉਣ ਦਿੰਦੇ ਆਪਾਂ, ਉਹ ਉਸੇ ਤਰ੍ਹਾਂ ਦੇ ਹੈ ਉਹ ਹੀ ਸਾਰਾ ਕੁਝ। ਕਹਿੰਦੇ ਕੋਈ ਹੋਵੇ ਇਸ ਤਰ੍ਹਾਂ ਦਾ ਜਿਹੜਾ ਆਪਣੇ ਹੰਕਾਰ ਨੂੰ ਅੱਗ ਲਾਵੇ, ਆਪਣੇ ਕ੍ਰੋਧ ਨੂੰ ਅੱਗ ਲਾਵੇ, ਆਪਣੇ ਲੋਭ ਨੂੰ ਅੱਗ ਲਾ ਦੇ, ਕਾਮ ਨੂੰ ਅੱਗ ਲਾਵੇ, ਆਪਣੀ ਨਿੰਦਿਆ ਨੂੰ ਈਰਖਾ ਨੂੰ ਅੱਗ ਲਾ ਦੇ? ਕਬੀਰ ਐਸਾ ਕੋਈ ਨਾ ਜਨਮੇ ਉਹ ਆਪਣੇ ਘਰ ਲਾਵੇ ਆਗ। ਤੇ ਇਹ ਅੱਗ ਕਿਹਨੂੰ ਲਾਏ? ਕਹਿੰਦੇ ਪੰਚੋਂ ਲਰਕਾ ਜਾਰਕ ਹੈ, ਪੰਚੋਂ ਲਰਕਾ, ਲਰਕਾ ਦਾ ਅਰਥ ਹੈ ਬੱਚੇ, ਇਹ ਲੜਕੇ ਨੇ। ਇੱਥੇ ਲਰਕਾ ਤਾਂ ਕਿਹਾ ਕਿਉਂਕਿ ਪਹਿਲਾਂ ਮਾਂ ਹੈ ਤੇ ਲੜਕਾ ਬਾਅਦ ਵਿੱਚ, ਬੱਚੇ ਬਾਅਦ ਵਿੱਚ। ਇਹ ਪੰਜ ਲੜਕੇ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਦੀ ਮਾਂ ਹੈ ਅਹੰਗ, ਅਹੰਗ ਰੋਗ। ਭਰਮ ਦੀ ਇੱਕ ਸਥਿਤੀ, ਉਹਦੇ ਵਿੱਚੋਂ ਇਹ ਪੰਜ ਪੈਦਾ ਹੁੰਦੇ ਨੇ, ਹੰਕਾਰ ਦੀ ਸਥਿਤੀ। ਇਹ ਪੰਜੇ ਲੜਕੇ ਉਸ ਸ਼ਬਦ ਦੀ, ਨਾਮ ਦੀ, ਪ੍ਰੇਮ ਦੀ ਅੱਗ ਨਾਲ ਸਾੜ ਕੇ ਸੁਆਹ ਕਰਦੇ ਰਹੇ ਰਾਮ ਲਿਵ ਲਾਗ। ਇਸ ਤਰ੍ਹਾਂ ਆਪਣੇ ਜੀਵਨ ਦੇ ਵਿੱਚ ਜਿੰਨਾ ਚਿਰ ਕੋਈ ਅਗਨੀ ਨਹੀਂ ਦਿੰਦਾ, ਸਾੜਦਾ ਨਹੀਂ, ਤੇ ਜਿਨ੍ਹਾਂ ਨੇ ਮਨ ਸਾੜਿਆ, ਪੰਜ ਲੜਕੇ ਸਾੜੇ, ਸਰੀਰ ਵੀ ਅਰਪਣ ਕਰ ਦਿੱਤਾ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜਦੋਂ ਸ਼ਹਾਦਤ ਹੋਈ ਹੈ, ਉਸ ਵੇਲੇ ਦਿੱਲੀ ਵਿੱਚ ਇੱਕ ਸਿੱਖ ਹੋਇਆ, ਸਮੇਂ ਸਮੇਂ ਤੇ ਹੁੰਦੇ ਰਹੇ ਨੇ ਕੁਰਬਾਨੀ ਵਾਲੇ ਲੋਕ, ਉਹਨੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦਾ ਸਰੀਰ ਚੁੱਕਿਆ, ਲੱਖੀ ਸ਼ਾਹ ਵਣਜਾਰਾ ਜਿਹਨੂੰ ਕਹਿੰਦੇ, ਸੀਸਗੰਜ ਸਾਹਿਬ ਗੁਰਦੁਆਰਾ ਸਾਹਿਬ ਅੱਜ ਤੁਸੀਂ ਦਰਸ਼ਨ ਕਰਦੇ ਹੋ। ਇਹ ਗੁਰਦੁਆਰਾ ਕੀ ਸੀ, ਗੁਰਦੁਆਰਾ ਕਿਵੇਂ ਬਣਿਆ? ਇੱਥੇ ਇੱਕ ਸਿੱਖ ਰਹਿੰਦਾ ਸੀ, ਇੱਥੇ ਇੱਕ ਆਪਣੀ ਕੁਰਬਾਨੀ ਕਰਨ ਵਾਲਾ ਮਨੁੱਖ ਸੀ। ਜਿਹੜਾ ਗੁਰਦੁਆਰਾ ਹੁੰਦਾ ਹੈ, ਜਿਹੜਾ ਗੁਰੂ ਹੁੰਦਾ ਹੈ, ਉਹ ਤੇ ਉਹਨਾਂ ਥਾਵਾਂ ਨੂੰ ਲੱਭਦਾ ਫਿਰਦਾ ਜਿੱਥੇ ਸਿੱਖ ਰਹਿੰਦਾ ਹੋਵੇ। ਸਿੱਖ ਰਹਿੰਦਾ ਸੀ ਉੱਥੇ ਕੁਰਬਾਨੀ ਵਾਲਾ। ਗੁਰੂ ਨੇ ਕਿਹਾ ਤੇਰੇ ਘਰ ਵਿੱਚ ਮੈਂ ਅਖੀਰਲਾ ਵਕਤ ਆਪਣੀ ਦੇਹ ਦੀ ਸਮਾਪਤੀ ਕਰਾਂਗਾ, ਉੱਥੇ ਮੈਂ ਰਹਾਂ। ਤਾਂ ਉੱਥੇ ਭਾਈ ਲੱਖੀ ਸ਼ਾਹ ਵਣਜਾਰੇ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਰੀਰ ਉੱਥੇ ਰੱਖ ਕੇ ਕਹਿੰਦੇ ਆਪਣੇ ਘਰ ਨੂੰ ਅੱਗ ਲਾ ਦਿੱਤੀ। ਛੋਟੀ ਗੱਲ ਨਹੀਂ ਸੀ, ਇਹ ਕੋਈ ਛੋਟੀ ਘਟਨਾ ਨਹੀਂ ਸੀ। ਕੌਣ ਸਾੜਦਾ ਹੈ, ਕੌਣ ਛੱਡਦਾ ਹੈ? ਕੁਰਬਾਨੀ ਬੜੀ ਔਖੀ ਹੈ, ਬਹੁਤ ਵੱਡੇ ਕੰਮ ਨੇ, ਛੋਟੇ ਨਹੀਂ ਹਨ। ਆਪਣੇ ਘਰ ਨੂੰ ਅੱਗ ਲਾ ਦਿੱਤੀ ਔਰ ਸਾਰਾ ਸਮਾਨ ਵੀ ਸੜ ਕੇ ਸਵਾਹ ਹੋ ਗਿਆ, ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੰਸਕਾਰ ਵੀ ਹੋ ਗਿਆ ਉੱਥੇ। ਇਹਨੂੰ ਕਿਹਾ ਕਬੀਰ ਸਾਹਿਬ ਨੇ, ਪੰਚੋ ਲਰਕਾ ਜਾਰ ਕਹਿ ਰਹੇ ਰਾਮ ਲਿਵ ਲਾਗ। ਇਸ ਤਰ੍ਹਾਂ ਜਿਨ੍ਹਾਂ ਨੇ ਆਪਣੇ ਜੀਵਨ ਦੇ ਅੰਦਰ ਪ੍ਰੇਮ ਦੀ ਅੱਗ ਲਾਈ ਹੈ, ਫਿਰ ਉਹਨਾਂ ਦੇ ਜੀਵਨ ਵਿੱਚੋਂ ਦੂਜਿਆਂ ਨੂੰ ਵੀ ਲੱਗ ਸਕਦੀ। ਤਾਂ ਹੀ ਕਬੀਰ ਸਾਹਿਬ ਨੇ ਕਿਹਾ ਵੀ ਸਾਡੇ ਕੋਲੋਂ ਜਿਹੜਾ ਲੰਘਿਆ ਵੇਖ ਕੇ ਆਪਣੇ ਕੱਪੜੇ ਸੰਭਾਲ ਕੇ। ਇਸ ਲਈ ਲੋਕ ਆਉਂਦੇ ਨੇ ਸੰਗਤ ਵਿੱਚ, ਬੜੇ ਆਉਂਦੇ ਨੇ, ਤੁਸੀਂ ਵੇਖਿਆ ਹੋਵੇਗਾ, ਇੱਥੇ ਸਾਲ ਤੋਂ ਆ ਰਹੇ ਨੇ। ਪਰ ਜਿਹੜੇ ਆਉਂਦੇ ਨੇ ਕਈ, ਤੁਸੀਂ ਵੇਖਿਆ ਵੀ ਪੂਰੇ ਜਾਮਾ ਸੰਭਾਲ ਕੇ ਆਉਂਦੇ, ਵੀ ਕਿਤੇ ਆਪਣਾ ਵੀ ਬਚਾ ਰੱਖਣਾ, ਬੜਾ ਘੱਟ ਆਪਣੇ ਆਪ ਨੂੰ ਬਚਾ ਕੇ ਰੱਖਦੇ ਵੀ ਇੱਥੇ ਜਿਹੜੀ ਅੱਗ ਹੈ ਉਹ ਕਿਤੇ ਸਾਨੂੰ ਨਾ ਲੱਗ ਜਾਏ। ਗੁਰੂ ਦੇ ਪਿਆਰ ਦੀ, ਸ਼ਬਦ ਦੀ, ਆਪਣੇ ਆਪ ਨੂੰ ਬਚਾ ਵੀ ਲਈਏ, ਕੁਝ ਲੈ ਵੀ ਲਈਏ। ਖੋ ਵੀ ਲਈਏ ਕੁਝ, ਪਰ ਮੈਂ ਕੱਲ ਬੇਨਤੀ ਕੀਤੀ ਸੀ, ਖੋਇਆ ਨਹੀਂ ਇੱਥੇ ਕੁਝ ਮਿਲਦਾ, ਲੱਭਿਆ ਨਹੀਂ ਇੱਥੇ ਕੁਝ ਮਿਲਦਾ। ਇੱਥੇ ਤੇ ਮਨੁੱਖ ਨੂੰ ਆਪ ਗੁਆਚਣਾ ਪੈਂਦਾ ਹੈ, ਜਿਹੜੇ ਆਪ ਗੁਆਚ ਗਏ ਉਹਨਾਂ ਨੂੰ ਸਭ ਕੁਝ ਮਿਲ ਗਿਆ। ਪਰ ਸਾਡੀ ਇੱਕ ਬਿਰਤੀ ਹੈ ਵੀ ਅਸੀਂ ਕਹਿੰਦੇ ਹਾਂ ਵੀ ਆਪ ਵੀ ਬਚ ਜਾਈਏ ਤੇ ਮਿਲ ਵੀ ਸਾਰਾ ਕੁਝ ਹੈ। ਇਹ ਸਿਧਾਂਤ ਨਹੀਂ ਹੈ, ਇਹ ਤਰੀਕਾ ਨਹੀਂ ਹੈ। ਤਾਂ ਜਿਨ੍ਹਾਂ ਦੇ ਜੀਵਨ ਵਿੱਚ ਪ੍ਰੇਮ ਦੀ ਅਗਨੀ ਹੈ, ਰੰਗੇ ਹੋਏ ਨੇ, ਉਹਨਾਂ ਦਾ ਅਸਲੀ ਸੁਭਾਵ ਪ੍ਰਗਟ ਹੋ ਗਿਆ। ਨਾਮ ਦਾ ਅਭਿਆਸ, ਸ਼ਬਦ ਦਾ ਅਭਿਆਸ, ਗੁਰੂ ਕੀ ਸੇਵਾ, ਅੰਮ੍ਰਿਤ ਵੇਲਾ, ਨਾਮ ਜਪਣਾ, ਅੰਮ੍ਰਿਤ ਪਾਨ ਕਰਨਾ, ਇਹ ਸਾਰੀਆਂ ਚੀਜ਼ਾਂ ਕੀ ਕਰਦੀਆਂ ਨੇ, ਸਾਡੇ ਅੰਦਰੋਂ ਜਿਹੜੇ ਸਾਡੇ ਗਲਤ ਸੁਭਾਵ ਨੇ ਉਹਨਾਂ ਨੂੰ ਖਤਮ ਕਰ ਦਿੰਦੀਆਂ ਨੇ। ਸਹਿਜੇ ਸਹਿਜੇ ਜਦੋਂ ਸਾਰੇ ਸੁਭਾਅ ਅੰਦਰੋਂ ਖਤਮ ਹੋਣ ਲੱਗ ਪੈਂਦੇ ਨੇ, ਸਾਡਾ ਅਸਲੀ ਸੁਭਾਵ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ, ਜਿਹਦੇ ਵਾਸਤੇ ਕਿਸੇ ਨਾਲ ਬਾਹਰੋਂ ਜ਼ਰੂਰਤ ਨਹੀਂ ਪੈਂਦੀ। ਦਿਨ ਰਾਤ ਮਨੁੱਖ ਪ੍ਰੇਮ ਵਿੱਚ ਹੀ ਜਿਉਂਦਾ ਹੈ, ਆਪਣੇ ਆਪ ਹੀ ਪ੍ਰੇਮੀ ਰਹਿੰਦਾ। ਉਹਨੂੰ ਕਿਹਾ ਕਲਗੀਆਂ ਵਾਲੇ ਪਾਤਸ਼ਾਹ ਨੇ, ਕਹਿੰਦੇ ਜਿਹੜੇ ਇੱਕ ਨਾਲ ਨਹੀਂ ਰੰਗੇ ਉਹ ਇੱਕ ਰਤੀ ਦੇ ਰਹਿ ਗਏ, ਸਿਰਫ ਇਸ ਤੋਂ ਵੱਧ ਨਹੀਂ। ਅੱਜ ਦਾ ਸਵਈਆ ਹੈ ਇਸ ਬਾਣੀ ਵਿੱਚ, ਹਜ਼ੂਰ ਕਿਰਪਾ ਕਰਦੇ ਨੇ, ਇੱਕ ਓਅੰਕਾਰ ਸਤਿਗੁਰੂ ਪ੍ਰਸਾਦ, ਇੱਕ ਅਕਾਲ ਪੁਰਖ ਜਿਹੜਾ ਸਦੀਵ ਕਾਲ ਵਾਸਤੇ ਇੱਕ ਧੁਨ ਦੇ ਰੂਪ ਵਿੱਚ ਹੈ, ਪੂਰੇ ਸਤਿਗੁਰੂ ਸ਼ਬਦ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਪਾਤਸ਼ਾਹੀ ਦਸਵੀਂ, ਦਸਵੀਂ ਪਾਤਸ਼ਾਹੀ ਦਾ ਮਤਲਬ ਹੈ ਕਿ ਇਹ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਬਾਣੀ ਹੈ। ਇਸ ਬਾਣੀ ਦਾ ਜਿਹੜਾ ਨਾਮ ਹੈ ਉਹ ਨਾਮ ਹੈ ਤਵ ਪ੍ਰਸਾਦ। ਤਵ ਦਾ ਅਰਥ ਹੈ ਤੇਰੀ, ਪ੍ਰਸਾਦ ਦਾ ਅਰਥ ਹੈ ਕਿਰਪਾ। ਇਹ ਜਿਹੜੀ ਮੈਂ ਅੱਗੇ ਬਾਣੀ ਉਚਾਰਨ ਕਰ ਰਿਹਾ ਇਹ ਤੇਰੀ ਕਿਰਪਾ ਨਾਲ ਉਚਾਰ ਰਿਹਾ ਹਾਂ, ਤੇਰੀ ਰਹਿਮਤ ਨਾਲ। ਸਵਈਏ, ਸਵਈਏ ਦਾ ਮਤਲਬ ਹੁੰਦਾ ਹੈ ਕਿਸੇ ਚੀਜ਼ ਨੂੰ ਸਵਾਇਆ ਕਰਕੇ ਕਿਹਾ ਜਾਏ, ਵਧਾ ਕੇ ਬੋਲਿਆ ਜਾਏ, ਯਾਨੀ ਕਿ ਚਾਲ ਹੈ ਇਹਨਾਂ ਸਵਈਆਂ ਦੀ। ਹਜ਼ੂਰ ਸੱਚੇ ਪਾਤਸ਼ਾਹ ਜੀ ਕਹਿੰਦੇ, ਸ਼ਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ। ਇਹ ਚਾਲ ਹੈ ਸਵਈਆਂ ਨੂੰ ਪੜ੍ਹਨ ਦੀ। ਜਿਵੇਂ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੀਰ ਤੇ ਪੜ੍ਹੋਗੇ ਉਹਦੇ ਵਿੱਚ ਸਵਈਏ ਆਉਂਦੇ ਨੇ, ਜਿਹਦੇ ਵਿੱਚ ਸਤਿਗੁਰੂ ਸਵਈਆਂ ਦੀ ਚਾਲ ਕਹਿੰਦੇ ਨੇ। ਉਹ ਚਾਲ ਵਿੱਚ ਸਵਈਏ ਪੜ੍ਹਨੇ ਇਹ ਭੱਟਾਂ ਦੇ ਵਸ ਵਿੱਚ ਆਇਆ ਸੀ, ਤਰੀਕਾ ਸੀ ਉਹਨਾਂ ਦਾ। ਅੱਜ ਵੀ ਦਰਬਾਰ ਸਾਹਿਬ ਵਿੱਚ ਸਵਈਏ ਤਾਂ ਪੜ੍ਹੇ ਜਾਂਦੇ ਨੇ ਕਿਉਂਕਿ ਉਹ ਸਵਈਏ ਗੁਰੂ ਸਾਹਿਬ ਦੇ ਦਰਬਾਰ ਵਿੱਚ ਪੜ੍ਹਦੇ ਹੁੰਦੇ ਸੀ ਭੱਟ ਜਿਹੜੇ। ਉਹਨਾਂ ਦੀ ਚਾਲ ਬੜੀ ਅਨੋਖੀ ਹੈ, ਦੋ ਦੋ ਅੱਖਰ ਜੋੜ ਕੇ ਪੜ੍ਹਨੇ। ਜਿਵੇਂ ਇੱਕ ਸਵਈਆ ਹੁੰਦਾ ਜਿਹਦੇ ਵਿੱਚ ਕਹਿੰਦੇ, ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿੰਨ, ਜੇ ਸਤਿਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ, ਜੇ ਸਤਿਗੁਰ ਸਿਮਰੰਤ ਜੀ ਕੀ ਤਿਖਾ ਬੁਝਾਵੈ, ਜੇ ਸਤਿਗੁਰ ਸਿਮਰੰਤ ਰਿੱਧ ਸਿੱਧ ਨਵ ਨਿਧ ਪਾਵੈ, ਸੋਈ ਰਾਮਦਾਸ ਗੁਰ ਬਲ ਭਣ ਮਿਲ ਸੰਗਤ ਧਨ ਧਨ ਕਰੋ, ਜੇ ਸਤਿਗੁਰ ਲਗ ਪ੍ਰਭ ਪਾਈਐ ਸੋ ਸਤਿਗੁਰ ਸਿਮਰੋ ਨਰੋ। ਇਸ ਤਰ੍ਹਾਂ ਇਹਨਾਂ ਦੀ ਚਾਲ ਹੈ। ਇਸ ਤਰਜ ਦੇ, ਇਸ ਚਾਲ ਦੇ ਉੱਤੇ ਸਤਿਗੁਰੂ ਨੇ ਇਹ ਦਸ ਸਵਈਏ ਉਚਾਰੇ ਨੇ। ਔਰ ਇਹਦੇ ਵਿੱਚ ਬਚਨ ਕਹਿੰਦੇ, ਸ਼ਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕਹਿੰਦੇ ਨੇ, ਮੈਂ ਆਪਣੀ ਜ਼ਿੰਦਗੀ ਦੇ ਅੰਦਰ ਜਾਂ ਮੈਂ ਆਪਣੇ ਤਜਰਬੇ ਦੁਆਰਾ ਸ਼ਰਾਵਕ ਸਾਰੇ ਹੀ, ਸ਼ਰਾਵਕ ਸਰੇਵੜੇ ਕਹਿੰਦੇ, ਸਾਰੇ ਜਿੰਨੇ ਵੀ ਮਤ ਨੇ ਜਿੰਨੇ ਫਿਰਕੇ ਨੇ, ਕੋਈ ਕੁਝ ਕਰੀ ਫਿਰਦਾ ਹੈ, ਕੋਈ ਕੁਝ ਲਾਈ ਫਿਰਦਾ ਹੈ, ਕਿਸੇ ਨੇ ਇੱਧਰ ਤਿਲਕ ਲਾਇਆ, ਕਿਸੇ ਨੇ ਲੰਬਾ ਤਿਲਕ, ਕਿਸੇ ਨੇ ਛੋਟਾ, ਕਿਸੇ ਨੇ ਕੁਝ ਲਾਇਆ, ਇਹ ਕੁਦਰਤੀ ਤੌਰ ਤੇ ਹੈ। ਅਸੀਂ ਕਈ ਵਾਰੀ ਕਹਿੰਦੇ ਹਾਂ ਵੀ ਸਾਰੇ ਸਾਡੇ ਵਰਗੀ ਪੱਗ ਬੰਨੋ ਤਾਂ ਪੰਥ ਵਿੱਚ ਏਕਾ ਹੋਵੇਗਾ। ਖਿਆਲ ਰੱਖਣਾ, ਜਦੋਂ ਵੀ ਕੋਈ ਰੁੱਖ ਬਣਦਾ ਨਾ, ਉਹਨੂੰ ਸਾਰੇ ਫਲ ਇੱਕੋ ਜਿਹੇ ਨਹੀਂ ਆਉਂਦੇ, ਫਰਕ ਹੁੰਦਾ। ਤੁਸੀਂ ਤੋੜ ਕੇ ਵੇਖੋ, ਕਿਸੇ ਬੇਰੀ ਦੇ ਬੇਰ ਤੋੜ ਲਓ, ਤੁਸੀਂ ਸਬਜ਼ੀ ਮੰਡੀ ਵਿੱਚੋਂ ਸਬਜ਼ੀ ਖਰੀਦੋ, ਇੱਕੋ ਰੁੱਖ ਵਿੱਚੋਂ, ਇੱਕੋ ਏਕੜ ਜ਼ਮੀਨ ਵਿੱਚੋਂ ਸਬਜ਼ੀ ਪੁੱਟੀ ਗਈ। ਤਾਂ ਜੇ ਕੋਈ ਇਹ ਮੂਰਖਤਾ ਕਰੇ ਵੀ ਸਾਰੇ ਬੇਰ ਇਸ ਬੇਰੀ ਨੂੰ ਇੱਕੋ ਜਿਹਾ ਹੋਣ, ਨਹੀਂ, ਗਲਤ ਹੈ। ਉਹਨਾਂ ਦੇ ਆਕਾਰ ਵਿੱਚ ਕੁਝ ਨਾ ਕੁਝ ਅੱਗੇ ਪਿੱਛੇ ਹੋਵੇਗਾ, ਕੁਦਰਤ ਦਾ ਨਿਯਮ ਹੈ, ਹੁਣ ਨਹੀਂ ਦੇਗੀ ਇੱਕੋ ਜਿਹਾ। ਹੁਣ ਉਹਨਾਂ ਵਿੱਚ ਏਕਤਾ ਕਾਹਦੀ ਹੈ? ਏਕਤਾ ਉਹਨਾਂ ਦੇ ਵਿੱਚ ਤਣੇ ਦੀ ਹੈ ਵੀ ਉਹ ਜੁੜੇ ਸਾਰੇ ਤਣੇ ਨਾਲ ਹੋਏ ਨੇ, ਜੜ ਨਾਲ। ਏਕਤਾ ਸਿਰਫ ਇਹ ਹੈ, ਆਕਾਰ ਵਿੱਚ ਏਕਤਾ ਨਹੀਂ ਹੋ ਸਕਦੀ, ਰੰਗ ਵਿੱਚ ਵੀ ਏਕਤਾ ਨਹੀਂ ਹੋ ਸਕਦੀ, ਜੁੜੇ ਤਣੇ ਨਾਲ ਨੇ। ਇੱਕ ਉਹਨਾਂ ਵਿੱਚ ਹੋਰ ਏਕਤਾ ਹੈ ਕਿ ਜਿਹੜੀ ਉਹਨਾਂ ਬੇਰਾਂ ਦੇ ਵਿੱਚ ਵਿਟਾਮਿਨਸ ਨੇ, ਤੱਤ ਨੇ, ਜਿਹੜੀ ਸਮੱਗਰੀ ਨਾਲ ਉਹਨਾਂ ਦੀ ਦੇਹ ਬਣੀ ਹੈ, ਉਹ ਇੱਕ ਹੈ ਸਾਰਿਆਂ ਦੀ, ਉਹ ਵੱਖਰੀ ਨਹੀਂ। ਪਰ ਜੇ ਅਸੀਂ ਇਹ ਮੂਰਖਤਾ ਕਰੀਏ ਵੀ ਅਸੀਂ ਤੇ ਬੇਰੀ ਉਹ ਲਾਉਣੀ ਜਿਹਦੇ ਬੇਰ ਸਾਰੇ ਆਕਾਰ ਵਿੱਚ ਇੱਕੋ ਹੋਣ, ਮੂਰਖਤਾ ਹੈ। ਜਦੋਂ ਵੀ ਕੋਈ ਪੰਥ ਬਣਦਾ ਹੈ, ਉਸ ਪੰਥ ਦੇ ਸਾਰੇ ਕੱਪੜੇ ਇੱਕੋ ਜਿਹੇ ਨਹੀਂ ਹੁੰਦੇ। ਸਾਰੇ ਧਰਮਾਂ ਦੀ ਤੁਸੀਂ ਪੜਚੋਲ ਕਰਕੇ ਵੇਖ ਲਓ, ਨਹੀਂ ਹੋ ਸਕਦੇ, ਇੱਕੋ ਜਿਹੇ ਨਹੀਂ ਹੁੰਦੇ। ਕੁਦਰਤ ਨੂੰ ਪ੍ਰਵਾਨ ਹੀ ਨਹੀਂ ਹੈ, ਕਿਉਂਕਿ ਏਕ ਹੈ ਫਿਰ ਅਨੇਕ ਹੈ, ਸਿਸਟਮ ਹੈ। ਤੇ ਜਦੋਂ ਅਸੀਂ ਕਹਿੰਦੇ ਹਾਂ ਵੀ ਸਾਡੇ ਵਰਗੀ ਤੁਸੀਂ ਪੱਗ ਬੰਨੋ ਤਾਂ ਤੁਸੀਂ ਸਿੱਖ ਹੋ, ਆ ਸਾਡੀ ਸੰਸਥਾ ਵਰਗੇ ਪਾਓ ਸਾਰੇ ਤੁਸੀਂ ਤਾਂ ਉਹ ਤੁਸੀਂ ਸਿੱਖ, ਠੀਕ ਨਹੀਂ ਲੱਗਦਾ। ਸਿੱਖ ਦਾ ਮੂਲ ਸਿਧਾਂਤ ਕੀ ਹੈ? ਕੁਝ ਚੀਜ਼ਾਂ ਇੱਕ ਨੇ ਜਿਹੜੀਆਂ ਤਾਕਤਵਰ ਰੱਖਦੀਆਂ ਨੇ, ਪੰਥ ਨੂੰ ਸਟਰੋਂਗ ਕਰਦੀਆਂ ਨੇ। ਉਹ ਨੇ ਖਾਣਾ ਪੀਣਾ, ਪਹਿਨਣਾ, ਵੇਖਣਾ, ਸੁਣਨਾ, ਬੋਲਣਾ, ਔਰ ਇਹਦੇ ਨਾਲ ਨਾਲ ਜਿਹੜੇ ਸਿੱਖ ਦਾ ਮਰਿਆਦਕ ਜੀਵਨ ਹੈ, ਨਿਤਨੇਮ ਰਹਿਣੀ ਬਹਿਣੀ, ਉਹ ਇੱਕ ਤਰ੍ਹਾਂ ਦੀ ਕਕਾਰ ਇੱਕੋ ਹੀ ਨੇ, ਪੰਜ ਨੇ ਛੇਵਾਂ ਨਹੀਂ ਹੋ ਸਕਦਾ। ਪਰ ਇਹਨਾਂ ਵਿੱਚ ਹੇਰ ਫੇਰ ਜ਼ਰੂਰ ਹੋਵੇਗਾ, ਅੱਗੇ ਪਿੱਛੇ ਗੱਲ ਜ਼ਰੂਰ ਹੋ ਜਾਏਗੀ, ਕਿਉਂਕਿ ਕੁਦਰਤ ਦਾ ਨਿਯਮ ਹੈ। ਇਸ ਕਰਕੇ ਸ਼ੁਰੂ ਤੋਂ ਲੈ ਕੇ ਗੁਰੂ ਇੱਕ ਰਿਹਾ ਹੈ, ਸ਼ਬਦ ਗੁਰੂ, ਸੰਪਰਦਾਵਾਂ ਅਨੇਕ ਰਹੀਆਂ ਨੇ, ਗੁਰੂ ਸਾਹਿਬ ਦੇ ਵਕਤ ਵੀ ਰਹੀਆਂ ਨੇ, ਸੁਥਰੇ ਸ਼ਾਹੀਏ ਨੇ, ਇਹ ਵਿਧੀ ਚੰਦੀਏ ਨੇ, ਦੂਸਰੇ ਨੇ, ਤੀਸਰੇ ਨੇ, ਸਾਰੇ ਰਹੇ ਨੇ, ਇਹ ਫਲਾਣੀ ਸੰਗਤ ਹੈ। ਇਸ ਤਰ੍ਹਾਂ ਇਹਦੇ ਵਿੱਚ ਸਾਨੂੰ ਆਪਣਾ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ। ਸਾਡੇ ਜਿਹੜੀ ਏਕਤਾ ਦਾ ਮਿਸ਼ਨ ਹੈ ਉਹ ਅੰਦਰ ਹੁੰਦਾ ਹੈ, ਉਹਨੂੰ ਕਾਇਮ ਰੱਖਣਾ ਚਾਹੀਦਾ ਵੀ ਅਸੀਂ ਸਾਰੇ ਸ਼ਬਦ ਗੁਰੂ ਦੀ ਛਤਰ ਛਾਇਆ ਵਿੱਚ ਜਿਉਣ ਵਾਲੇ ਹਾਂ। ਸ਼ਬਦ ਗੁਰੂ ਤੇ ਸਾਧ ਸੰਗਤ, ਦੋ ਚੀਜ਼ਾਂ ਦਿੱਤੀਆਂ ਗਈਆਂ। ਤਾਂ ਗੁਰੂ ਸਾਹਿਬ ਨੇ ਕਿਹਾ, ਪਰ ਇਹ ਜਿੰਨੀ ਤਰ੍ਹਾਂ ਦੇ ਸੰਪਰਦਾਵਾਂ ਨੇ, ਜਿੰਨੀ ਤਰ੍ਹਾਂ ਦੇ ਕਹਿ ਲਓ ਅੱਜ ਦੇ ਸਮੇਂ ਵਿੱਚ ਡੇਰੇ ਨੇ, ਕਾਲਜ ਨੇ, ਯੂਨੀਵਰਸਿਟੀਆਂ ਨੇ, ਅਕੈਡਮਿਕ ਹੈ, ਅਕੈਡਮੀਆਂ ਬਣੀਆਂ ਹੋਈਆਂ ਨੇ, ਹਜ਼ੂਰ ਕਹਿੰਦੇ ਜੇ ਮੈਂ ਇਹਨਾਂ ਸਾਰੀਆਂ ਨੂੰ ਫਿਰ ਕੇ ਵੇਖਿਆ, ਸਾਰੀਆਂ ਦੇ ਵਿੱਚ ਗਿਆ, ਸਾਰੇ ਸਰੇਵੜੇ ਵੇਖੇ ਨੇ, ਸਾਰੇ ਯੋਗੀ ਸਿੱਧ ਫਿਰ ਕੇ ਵੇਖ ਕੇ ਆਇਆ, ਸ਼ੁੱਧ ਸਮੂਹ, ਸਮੂਹ ਦਾ ਅਰਥ ਹੈ ਸਾਰੇ, ਇੱਕ ਤੋਂ ਲੈ ਕੇ ਸੌ ਤੱਕ, ਸ਼ੁੱਧ ਦਾ ਅਰਥ ਹੈ ਜਿਹੜੇ ਆਪਣੇ ਆਪ ਨੂੰ ਚੰਗੀ ਤਰ੍ਹਾਂ ਸੋਧ ਕੇ ਰੱਖਦੇ ਨੇ, ਸੋਧੀ ਪਵਿੱਤਰ ਰੱਖਦੇ ਨੇ, ਦੇਖ ਫਿਰਿਓ, ਇਹਨਾਂ ਨੂੰ ਫਿਰ ਫਿਰ ਕੇ ਵੇਖਿਆ ਹੈ, ਸਾਰੀਆਂ ਸੰਸਥਾਵਾਂ ਨੂੰ, ਇਹਨਾਂ ਦੇ ਵਿੱਚੋਂ ਦੀ ਲੰਘਿਆ, ਇਹਨਾਂ ਨੂੰ ਸਾਰੀਆਂ ਨੂੰ ਪੜਿਆ, ਤੇ ਇਹਨਾਂ ਦੇ ਬੰਦਿਆਂ ਦੇ ਵਿੱਚ ਚਾਰ ਚਾਰ ਪੰਜ ਪੰਜ ਸੱਤ ਸੱਤ ਦਿਨ ਰਹਿ ਕੇ ਵੇਖਿਆ ਵੀ ਇਹਨਾਂ ਤਿਲਾਂ ਵਿੱਚ ਕਿੰਨਾ ਕੁ ਤੇਲ ਹੈ। ਪਰ ਉੱਥੇ ਸਾਰਿਆਂ ਤਿਲਾਂ ਵਿੱਚ ਤੇਲ ਹੁੰਦਾ ਨਹੀਂ, ਕੁਦਰਤ ਦਾ ਨਿਯਮ ਹੈ। ਤਿਲਾਂ ਨੂੰ ਪਾਲਿਸ਼ ਹੈ ਬਹੁਤੇ ਥਾਵਾਂ ਤੇ, ਤੇਲ ਘੱਟ ਹੈ। ਦੇਖ ਫਿਰਿਓ ਇਹਨਾਂ ਦੇ ਵਿੱਚੋਂ ਮੈਂ ਲੰਘਿਆ ਘਰ ਜੋਗ ਜਤੀ ਕੇ ਜਤੀਆਂ ਦੇ, ਜਿਹੜੇ ਸੰਸਾਰੀ ਨਹੀਂ ਬਣਦੇ, ਸੰਸਾਰ ਨੂੰ ਛੱਡ ਬੈਠੇ ਨੇ, ਕਿਉਂਕਿ ਸੰਸਾਰ ਵਿੱਚ ਦੁੱਖ ਭਾਸਦਾ ਹੈ। ਇਸ ਲਈ ਐਸੇ ਲੋਕ ਜਿਹੜੇ ਜਤੀ ਨੇ, ਜਾਂ ਤੇ ਕੋਈ ਹੋ ਜਾਏ ਪੂਰਾ ਜਤੀ, ਪੂਰੇ ਦਾ ਮਤਲਬ ਸੰਸਾਰ ਵੱਲੋਂ ਜਤੀ ਹੋ ਜਾਏ, ਤੇ ਜਤ ਦਾ ਇੱਕ ਹਿੱਸਾ ਹੈ ਗ੍ਰਿਸਤੀ ਨਾ ਆਉਣਾ, ਇੱਕ ਹਿੱਸਾ, ਉਹ ਪੂਰਾ ਜਤ ਨਹੀਂ ਖਿਆਲ ਰੱਖਣਾ, ਉਹ ਜਤੀ ਨਹੀਂ ਜਿਹਨੇ ਕੱਲਾ ਸੰਸਾਰ ਛੱਡਿਆ, ਪਰਿਵਾਰ ਛੱਡਿਆ। ਉਹ ਜਤ ਦਾ ਮੈਂ ਕਹਿਣਾ ਵੀ ਸੌਵਾਂ ਹਿੱਸਾ ਹੈ, ਸਿਰਫ 99% ਬਚਿਆ ਉਹਦਾ ਜਤੀ ਹੋਣਾ। ਉਹ ਜਤੀ ਕਿੱਦਣ ਹੈ? ਸਭ ਤੋਂ ਪਹਿਲਾਂ ਜਤ ਉਹਦੇ ਵਿੱਚ ਇਹ ਹੋਵੇਗਾ ਵੀ ਉਹ ਬਣਨਾ ਕੁਝ ਨਹੀਂ ਚਾਹੁੰਦਾ, ਜਤੀ ਦੀ ਇਹ ਨਿਸ਼ਾਨੀ ਹੈ, ਹੋਣਾ ਨਹੀਂ ਚਾਹੁੰਦਾ ਕੁਝ, ਉਹ ਘਬਰਾਉਂਦਾ ਹੈ ਕੁਝ ਬਣਨ ਤੋਂ, ਭੱਜਦਾ ਹੈ, ਉਹ ਚਾਹੁੰਦਾ ਮੈਂ ਕੁਝ ਨਾ ਬਣਾ, ਜਤੀ ਦੀ ਪਹਿਲੀ ਨਿਸ਼ਾਨੀ। ਇਹ ਠੀਕ ਹੈ, ਉਹ ਹੀ ਕੁਝ ਬਣੇ ਨੇ ਜਿਹੜੇ ਬਣਨ ਤੋਂ ਭੱਜੇ ਨੇ, ਉਹਨਾਂ ਨੂੰ ਕੁਦਰਤ ਨੇ ਖਿੱਚ ਲਿਆ ਧੱਕੇ ਨਾਲ, ਬਣਨ ਵਾਸਤੇ ਮਜਬੂਰ ਕਰ ਦਿੱਤਾ। ਜਿਹੜੇ ਸਾਰੀ ਉਮਰ ਬਣਨ ਵਾਸਤੇ ਤਰਲੋ ਮੱਛੀ ਹੁੰਦੇ ਰਹੇ ਵੀ ਆਪਾਂ ਇਸ ਗੱਦੀ ਤੇ ਆਪਾਂ ਕਿੱਦਣ ਬਵਾਂਗੇ, ਜਿਹਦੇ ਉੱਤੇ ਵੱਡੇ ਬਾਬਾ ਜੀ ਬੈਠੇ, ਉਹ ਵਿਚਾਰੇ ਰਹਿ ਗਏ ਵਿੱਚੇ। ਜਿਹੜੇ ਭੱਜਣ ਦਾ ਯਤਨ ਕਰਦੇ ਰਹੇ, ਕੁਦਰਤ ਨੇ ਕਹਿ ਦਿੱਤਾ ਨਹੀਂ, ਰੁਕਣਾ ਪਏਗਾ, ਇਹ ਕੰਮ ਤੁਹਾਨੂੰ ਕਰਨਾ ਪਏਗਾ। ਇਹ ਫਰਕ ਹੈ। ਜਤੀ ਦਾ ਅਰਥ ਹੈ ਜੋ ਚਾਹੁੰਦਾ ਨਹੀਂ ਕੁਝ। ਵੈਸ਼ਨੋ ਸੋ ਜਿਸ ਉਪਰ ਸੋ ਪ੍ਰਸੰਨ, ਵਿਸ਼ਨ ਕੀ ਮਾਇਆ ਤੇ ਹੋਏ ਭਿੰਨ। ਜਿਹੜਾ ਨਿਸ਼ਕਰਮ ਹੋ ਜਾਂਦਾ ਹੈ, ਨਿਰਵਾਸ਼ਨਾ ਹੋ ਜਾਂਦਾ ਹੈ, ਚਾਹਤ ਤੋਂ ਖਾਲੀ ਹੋ ਜਾਂਦਾ, ਉਹਨੂੰ ਕਹਿੰਦੇ ਜਤੀ। ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਮੈਂ ਦੂਜੇ ਜਤੀਆਂ ਨੂੰ ਫਿਰ ਕੇ ਵੇਖਿਆ, ਇਹਨਾਂ ਦੇ ਪੱਲੇ ਕੱਖ ਨਹੀਂ, ਅੰਦਰੋਂ ਰੋਈ ਜਾਂਦੇ ਨੇ। ਬਸ ਇਹਨਾਂ ਦਾ ਜਤੀ ਹੋਣ ਦਾ ਸੁੱਖ ਇੰਨਾ ਹੀ ਹੈ ਵੀ ਜਦੋਂ ਕੋਈ ਗ੍ਰਿਸਤੀ ਇਹਨਾਂ ਕੋਲ ਆ ਕੇ ਰੋਂਦਾ ਹੈ ਨਾ ਵੀ ਦੁੱਖ ਬੜਾ ਹੈ, ਫਿਰ ਬੜੇ ਖੁਸ਼ ਹੁੰਦੇ ਨੇ, ਕਹਿੰਦੇ ਬਚ ਗਏ ਆਪਾਂ ਤੇ ਵੇਖੋ ਫਸੇ ਹੋਏ ਜੇ। ਬਸ ਉਦੋਂ 4 ਕੁ ਮਿੰਟ ਖੁਸ਼ੀ ਆਉਂਦੀ ਹੈ, ਠੀਕ ਹੋ ਗਿਆ ਨਾ ਆਪਾਂ, ਰਹਿ ਗਏ, ਜੇ ਆਪਾਂ ਵੀ ਇਹ ਕੰਮ ਕਰ ਲੈਂਦੇ ਮਾਰੇ ਜਾਂਦੇ, ਬਸ ਇੰਨੀ ਕੁ ਖੁਸ਼ੀ। ਪਰ ਨਹੀਂ, ਜਿਹੜਾ ਗੁਰੂ ਦਾ ਜਤੀ ਹੈ ਉਹ ਕਿਸੇ ਦਾ ਦੁੱਖ ਵੇਖ ਕੇ ਉਹਦੀ ਨਿੰਦਾ ਨਹੀਂ ਕਰਦਾ, ਉਹਦਾ ਹੱਲ ਕਰਦਾ ਹੈ, ਉਹਦੇ ਵਾਸਤੇ ਕੁਝ ਨਾ ਕੁਝ ਰਸਤਾ ਲੱਭ ਲੈਂਦਾ। ਤਾਂ ਇਹ ਕਹਿੰਦੇ ਕਲਗੀਆਂ ਵਾਲੇ ਪਾਤਸ਼ਾਹ ਮੈਂ ਫਿਰ ਕੇ ਵੇਖਿਆ। ਫਿਰ ਅੱਗੇ ਬਚਨ ਕੀਤਾ, ਕਹਿੰਦੇ ਸੂਰ ਸੁਰਾਰਦਨ ਸੁਧ ਸੁਧਾਦਕ, ਸੂਰ ਸੂਰਮੇ, ਕਹਿੰਦੇ ਸੂਰਮੇ ਹੋਣਾ ਇੱਕ ਬੜੀ ਵੱਡੀ ਗੱਲ ਹੈ। ਗੁਰੂ ਕਲਗੀਆਂ ਵਾਲੇ ਪਾਤਸ਼ਾਹ ਆਪ ਸੂਰਮੇ ਰਹੇ ਨੇ, ਸ਼ਸਤਰਾਂ ਨਾਲ ਪ੍ਰੇਮ ਕਰਦੇ ਰਹੇ ਨੇ, ਜੋਸ਼ੀਲੇ ਸਿਸਟਮ ਵਿੱਚ ਰਹੇ ਨੇ, ਪਰ ਉਹਨਾਂ ਨੇ ਕਿਹਾ ਮੈਂ ਸੂਰਮੇ ਵੀ ਫਿਰ ਕੇ ਵੇਖੇ ਨੇ। ਸੂਰਮੇ ਬੜੀਆਂ ਬੜੀਆਂ ਵੱਡੀਆਂ ਕਿਰਪਾਨਾਂ, ਬੜੇ ਬੜੇ ਵੱਡੇ ਜਕਾਰੇ। ਪਤਾ ਬਾਅਦ ਵਿੱਚ ਲੱਗਾ ਜੀ ਫਲਾਣੇ ਥਾਂ ਤੇ 500 ਏਕੜ ਜ਼ਮੀਨ ਬਣ ਗਈ, ਬਾਅਦ ਵਿੱਚ ਲੱਗਾ ਪਤਾ ਜੀ ਸੂਰਮਾ ਤੇ ਬੜਾ ਸੀ, ਵਿਦੇਸ਼ ਵਿੱਚੋਂ ਭੇਜੇ ਸੀ ਪੈਸੇ ਕਿਸੇ ਨੇ, ਤੇ ਸੂਰਮੇ ਹੋਰੀ ਆਪਣੇ ਘਰ ਰੱਖ ਗਏ, ਆਏ ਸਨ ਕਿਸੇ ਵਾਸਤੇ, ਗਰੀਬ ਵਾਸਤੇ, ਲੋੜ ਵਾਸਤੇ ਭੇਜੇ ਸੀ ਵੀ ਕੋਈ ਵਿਚਾਰੇ ਰੁਲ ਗਏ ਨੇ ਇਸ ਸੰਘਰਸ਼ ਦੇ ਅੰਦਰ, ਰੋਟੀ ਖਾਣ ਲਈ ਨਹੀਂ, ਕਮਰਾ ਰਹਿਣ ਲਈ ਨਹੀਂ, ਉਹਨਾਂ ਵਾਸਤੇ ਕਿਸੇ ਇਕੱਠੇ ਕਰਕੇ ਭੇਜਿਆ ਸੀ। ਇਹ ਸਾਰਾ ਕੁਝ ਸਿੱਧਾ ਉਹਦੇ ਇਕੱਲੇ ਸੂਰਮੇ ਦੇ ਅਕਾਊਂਟ ਵਿੱਚ ਹੀ ਚਲਾ ਗਿਆ। ਫਿਰ ਕਾਹਦੇ ਵਾਸਤੇ ਤਲਵਾਰ ਚੁੱਕੀ ਸੀ, ਕਾਹਦੇ ਵਾਸਤੇ ਘਰ ਖਾਲੀ ਕਰਵਾ ਦਿੱਤੇ ਜੇ ਟਕੇ ਇਕੱਠੇ ਕਰਨੇ ਸਨ, ਜਾਂ ਪਤਾ ਲੱਗਾ ਜੀ ਫਲਾਣੇ ਥਾਂ ਤੇ ਸੰਤ ਨੇ ਜੀ ਉਹਨਾਂ ਨੇ ਪਿੰਗਲਵਾੜਾ ਖੋਲਿਆ। ਬਹੁਤ ਤਰਾਸਦੀ ਹੈ, ਪਿੰਗਲਵਾੜਾ ਖੋਲਿਆ ਜੀ, ਵਿਦੇਸ਼ ਚਲੇ ਗਏ, ਉੱਥੋਂ ਚੰਗੀ ਪੰਡ ਬੰਨ ਕੇ ਲਿਆਏ ਡਾਲਰਾਂ ਦੀ, ਕਾਹਦੇ ਵਾਸਤੇ ਅਸੀਂ ਪਿੰਗਲਵਾੜਾ ਖੋਲਿਆ, ਇੱਥੇ ਤੇ ਹੈ ਕੋਈ ਨਹੀਂ ਸੀ ਪਿੰਗਲਵਾੜਾ, ਇੱਥੇ ਤੇ ਆਪਣੀ ਕੋਠੀ ਬਣਾਈ ਹੋਈ ਸੀ, ਤੇ ਜਦੋਂ ਵਿਦੇਸ਼ ਤੋਂ ਲੋਕ ਆਏ ਮੈਂ ਸੁਣਿਆ ਵੀ ਉਹ ਪਿੰਗਲਵਾੜਿਆਂ ਦਾ ਇੱਕ ਟਰੱਕ ਭਰ ਕੇ ਪਿੰਗਲਿਆਂ ਦਾ ਸ਼ਹਿਰ ਵਿੱਚੋਂ ਇਕੱਠੇ ਕਰਕੇ ਲੈ ਗਏ 10 ਦਿਨਾਂ ਲਈ ਵਿਖਾਉਣ ਵਾਸਤੇ ਵੀ ਆਹ ਵੇਖੋ ਪਿੰਗਲਵਾੜਾ ਖੋਲਿਆ, ਵਿਦੇਸ਼ੀਆਂ ਨੂੰ ਵਿਖਾਉਣ ਵਾਸਤੇ ਵੀ ਆਹ ਖੋਲਿਆ ਸੀ ਪਿੰਗਲਵਾੜਾ। 10 ਦਿਨ ਉਹਨਾਂ ਨੂੰ ਰੱਖਿਆ, ਜਦੋਂ ਵੇਖਣ ਵਾਲੇ ਚਲੇ ਗਏ ਚੁੱਕ ਕੇ ਵਗਾਏ ਟਰੱਕ ਦੇ ਵਿੱਚ, ਜਿਹੜੇ ਜਿਹੜੇ ਚੌਂਕ ਵਿੱਚ ਬੈਠੇ ਸਨ ਲੂਲੇ ਲੰਗੜੇ ਉੱਥੇ ਛੱਡਿਆ ਜਾ ਕੇ ਰੁਲਦੇ ਰਹੋ। ਇਹਨਾਂ ਨੂੰ ਫਿਰ ਕੇ ਵੇਖਿਆ ਗੁਰੂ ਗੋਬਿੰਦ ਸਿੰਘ ਨੇ, ਇਹਨਾਂ ਨੂੰ ਫਿਰ ਕੇ ਵੇਖਿਆ। ਕਹਿੰਦੇ ਸੂਰ ਸੁਰਾਰਦਨ ਸ਼ੁੱਧ ਸੁਧਾਦਕ, ਬੜੇ ਬੜੇ ਚੰਗੇ ਲੋਕ ਅਖਵਾਉਣ ਵਾਲੇ ਸੰਤ ਸਮੂਹ ਅਨੇਕ ਮਤੀ ਕੇ, ਕਈ ਮਤਾਂ ਦੇ ਮੈਂ ਸੰਤ ਵੇਖੇ ਨੇ। ਹਾਲਾਂਕਿ ਗੁਰਮਤ ਵਿੱਚ ਸੰਤ ਦੀ ਇੱਕ ਪੋਸਟ ਹੈ, ਖਿਆਲ ਰੱਖਣਾ, ਕੋਈ ਨਹੀਂ ਮੁਕਰ ਸਕਦਾ ਇਹਦੇ ਤੋਂ। ਗੁਰਮੁਖ ਦੀ ਇੱਕ ਥਾਂ ਹੈ, ਗੁਰਮਤ ਵਿੱਚ ਅਕਾਲ ਪੁਰਖ ਦੀ ਇੱਕ ਥਾਂ ਆਪਣੀ ਉਹ ਤੇ ਕਾਇਮ ਹੀ ਹੈ। ਗੁਰੂ ਦੀ ਪਦਵੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਤੀਜੇ ਨੰਬਰ ਤੇ ਪੰਜ ਪਿਆਰੇ ਗੁਰੂ ਸਰੂਪ, ਤੇ ਇੱਕ ਚੌਥੀ ਪੋਸਟ ਵੀ ਹੈ ਜੇ ਗੁਰਮਤ ਦੇ ਵਿੱਚ, ਇਹਦੇ ਤੋਂ ਭੱਜਿਆ ਨਹੀਂ ਜਾ ਸਕਦਾ। ਉਹਨੂੰ ਕਹਿੰਦੇ ਨੇ ਗੁਰਮੁਖ, ਉਹਨੂੰ ਕਹਿੰਦੇ ਨੇ ਸੰਤ ਜਪਾਵੈ ਨਾਮ ਹੈ ਉਹ, ਜਿੱਦਣ ਉਹ ਨਾ ਰਿਹਾ ਤੇ ਧਰਤੀ ਪਾਟ ਜਾਏਗੀ। ਹਰ ਯੁਗ ਯੁਗ ਭਗਤ ਉਪਾਇਆ, ਪਹਿਜ ਰੱਖਦਾ ਆਇਆ ਰਾਮ ਰਾਜ। ਹਾਂ, ਪਰ ਬਹੁਤ ਘੱਟ, ਬਹੁਤ ਥੋੜੇ, ਵਿਰਲੇ ਵਿਰਲੇ, ਉਹਨਾਂ ਦੀ ਤਰਜ਼ ਤੇ ਉਹਨਾਂ ਦੀ ਨਕਲ ਦੇ ਉੱਤੇ ਭਾਵੇਂ ਕੋਈ ਕਿੰਨਾ ਹੋ ਜਾਏ, ਉਹ ਗਲਤ ਹੈ, ਪਰ ਅਸਲੀਅਤ ਨੂੰ ਅਸੀਂ ਬਾਹਰ ਨਹੀਂ ਕੱਢ ਸਕਦੇ ਕਿ ਅਸੀਂ ਗਲਤ ਚਲੇ ਗਏ ਹਾਂ। ਜਿਹੜੇ ਅਸੀਂ ਇਸ ਰਾਹ ਤੇ ਤੁਰ ਪਏ ਹਾਂ, ਵੀ ਗੁਰਮਤ ਵਿੱਚ ਸੰਤ ਕੋਈ ਨਹੀਂ ਹੁੰਦਾ, ਵਿਚਾਰ ਕਰ ਲੈਣੀ ਚਾਹੀਦੀ ਆਰਾਮ ਨਾਲ ਬਹਿ ਕੇ। ਸਦਾ ਤੋਂ ਰਿਹਾ ਹੈ, ਗੁਰੂ ਦੇ ਸਮੇਂ ਵੀ ਰਿਹਾ ਹੈ, ਨਾਂ ਨਾਲ ਕੋਈ ਫਰਕ ਨਹੀਂ ਪੈਂਦਾ। ਵੀ ਕਦੀ ਭਾਈ ਸੀ, ਭਾਈ ਸ਼ਬਦ ਵਰਤਿਆ ਜਾਂਦਾ ਸੀ, ਬਾਬਾ ਸ਼ਬਦ ਵਰਤਿਆ ਜਾਂਦਾ ਸੀ, ਪਰ ਹੈ ਤਾਂ ਸਹੀ ਸੀ ਨਾ, ਸ਼ਖਸੀਅਤ ਤਾਂ ਹੈ ਸੀ ਇਸ ਪੰਥ ਦੇ ਵਿੱਚ, ਧਰਮ ਵਿੱਚ। ਇਸ ਕਰਕੇ ਕਹਿੰਦੇ ਸੰਤ ਸਮੂਹ ਅਨੇਕ ਮਤੀ ਕੇ, ਕਲਗੀਆਂ ਵਾਲੇ ਪਾਤਸ਼ਾਹ ਅੱਗੇ ਕਹਿੰਦੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ, ਸਾਰੇ ਦੇਸ਼ ਦੇ ਮਤ ਮੈਂ ਵੇਖ ਕੇ ਰਹੇ, ਉਹਦਾ ਅਰਥ ਹੈ ਹੁਣ ਮੈਂ ਚੁੱਪ ਕਰ ਗਿਆ, ਛੱਡ ਦਿੱਤੇ ਨੇ, ਵੇਖ ਕੇ ਆਇਆ। ਬਹੁਤ ਸਾਰੇ ਨੇ ਆਪੋ ਆਪਣੇ ਸਵਾਰਥ ਵਿੱਚ ਪਏ ਹੋਏ ਨੇ, ਆਪਣੇ ਆਪ ਨੂੰ ਸੇਫ ਰੱਖਣਾ ਚਾਹੁੰਦੇ ਨੇ, ਆਪਣੇ ਆਪ ਦਾ ਬਚਾਅ ਕਰਨਾ ਚਾਹੁੰਦੇ ਨੇ, ਸਿਰਫ ਕੁਰਬਾਨੀ ਕਰਨ ਵਾਲੇ ਬੜੇ ਘੱਟ ਨੇ। ਸਾਰੇ ਹੀ ਦੇਸ਼ ਦੇ ਮਤਾਂ ਨੂੰ ਵੇਖ ਕੇ ਮੈਂ ਰਹਿ ਗਿਆ ਦਾ ਭਾਵ, ਹੁਣ ਮੈਂ ਰੁਕ ਗਿਆ, ਇਹ ਕਿਉਂ ਹੋਇਆ? ਕਹਿੰਦੇ ਕੋਉ ਨਾ ਦੇਖੀਅਤ ਪ੍ਰਾਨ ਪਤੀ ਕੇ, ਇਹਨਾਂ ਵਿੱਚ ਕਿਸੇ ਦੇ ਅੰਦਰ ਮੈਂ ਇਹ ਨਹੀਂ ਵੇਖਿਆ ਵੀ ਇਹਨਾਂ ਵਿੱਚ ਰੱਬ ਪ੍ਰਤੀ ਕੋਈ ਸ਼ੌਂਕ ਹੋਵੇ, ਇਹਨਾਂ ਦੇ ਅੰਦਰ ਕੋਈ ਸਿਮਰਨ ਦੀ ਦਾਤ ਹੋਵੇ, ਇਹਨਾਂ ਦੇ ਵਿੱਚ ਕੋਈ ਨਾਮ ਦੀ ਕਮਾਈ ਹੋਵੇ, ਬਹੁਤ ਘੱਟ ਵੇਖਿਆ। ਪ੍ਰਾਣ ਪਤੀ ਕੇ, ਪ੍ਰਾਣ ਪਤੀ ਕਹਿੰਦੇ, ਪ੍ਰਾਣ ਕਹਿੰਦੇ ਜਿੰਦ ਨੂੰ, ਪਤੀ ਕਹਿੰਦੇ ਮਾਲਕ, ਪ੍ਰਾਣ ਪਤੀ ਅਕਾਲ ਪੁਰਖ ਦੀ ਪ੍ਰੀਤ ਇਹਨਾਂ ਵਿੱਚ ਹੋਵੇ ਬੜੀ ਘੱਟ ਵੇਖਣ ਨੂੰ ਮਿਲਦੀ ਹੈ, ਬਹੁਤ ਵਿਰਲੇ ਨੇ, ਉਂਗਲਾਂ ਤੇ ਗਿਣੇ ਜਾਣ ਵਾਲੇ। ਤੇ ਅਖੀਰ ਤੇ ਕਹਿ ਦਿੱਤਾ, ਕਹਿੰਦੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ, ਸ੍ਰੀ ਭਗਵਾਨ, ਭਗਵਾਨ ਪ੍ਰੇਮ ਪੂਰਤ ਅਕਾਲ ਪੁਰਖ ਵਾਹਿਗੁਰੂ, ਸਭ ਤੋਂ ਵੱਡਾ, ਸਭ ਤੋਂ ਪਹਿਲਾ, ਉਸ ਦੀ ਭਾਏ ਕਿਰਪਾ ਹੂੰ ਤੇ, ਹੂੰ ਤੇ ਦਾ ਅਰਥ ਹੈ ਇਹਨਾਂ ਦੋ ਚੀਜ਼ਾਂ ਤੋਂ ਬਿਨਾਂ। ਇੱਕ ਹੈ ਭਾਏ, ਭਾਏ ਦਾ ਅਰਥ ਹੈ ਸ਼ਰਧਾ, ਭਾਵਨਾ, ਕਿਰਪਾ ਦਾ ਅਰਥ ਹੈ ਰਹਿਮਤ। ਕਿਰਪਾ ਵਾਸਤੇ ਦੋ ਚੀਜ਼ਾਂ ਹੋਣ ਤੇ ਤਾਂ ਗੱਲ ਸ਼ੁਰੂ ਹੁੰਦੀ ਹੈ, ਇੱਕ ਭਾਵਨਾ, ਇੱਕ ਕਿਰਪਾ। ਇੱਥੇ ਕਿਰਪਾ ਬਾਅਦ ਵਿੱਚ, ਭਾਵਨਾ ਪਹਿਲਾਂ ਕਹੀ ਹੈ, ਭਾਵਨਾ ਹੈ ਤੇ ਕਿਰਪਾ ਹੈ। ਅਸੀਂ ਕਹਿੰਦੇ ਹਾਂ ਗੁਰੂ ਕਿਰਪਾ ਕਰੇਗਾ ਤੇ ਫਿਰ ਹੋਵੇਗਾ, ਸਿੱਖ ਭਾਵਨਾ ਕਰੇਗਾ ਤੇ ਫਿਰ ਹੋਵੇਗਾ, ਦੋ ਗੱਲਾਂ। ਜਿੰਨਾ ਚਿਰ ਮਨੁੱਖੀ ਮਨ ਦੀ ਇੱਕ ਬਿਰਤੀ ਹੈ ਅੰਦਰ, ਜਿੰਨਾ ਚਿਰ ਅਸੀਂ ਸਹਿਮਤ ਨਹੀਂ ਹੁੰਦੇ ਪਾਉਣ ਲਈ, ਗੁਰੂ ਦੇਈ ਜਾਏ ਦੇਈ ਜਾਏ, ਨਹੀਂ ਮਿਲ ਸਕਦਾ। ਮਨੁੱਖ ਦਾ ਅਧਿਕਾਰ ਹੈ ਨਾ, ਪਰਮਾਤਮਾ ਨੇ ਇੱਕ ਮਨੁੱਖ ਸ਼ਖਸੀਅਤ ਪੈਦਾ ਕੀਤੀ, ਉਹਦੇ ਅਧਿਕਾਰ ਰੱਖੇ ਨੇ ਕਿ ਜੇ ਤੂੰ ਚਾਹੇ ਤਾਂ ਤੈਨੂੰ ਮਿਲ ਸਕੇਗਾ, ਵੈਸੇ ਨਹੀਂ, ਕੋਈ ਧੱਕੇ ਨਾਲ ਤੇਰੇ ਵਿੱਚ ਪਾ ਨਹੀਂ ਸਕੇਗਾ। ਇਸ ਲਈ ਧਰਮ ਵਿੱਚ ਬੜੀਆਂ ਕਰਾਮਾਤਾਂ ਨੇ, ਕੋਈ ਸ਼ੱਕ ਨਹੀਂ, ਕ੍ਰਿਸ਼ਮੇ ਨੇ, ਚਮਤਕਾਰ ਨੇ, ਧਰਮ ਦੇ ਅਰਥ ਹੀ ਇਹ ਨੇ, ਚਮਤਕਾਰ। ਚਮਤਕਾਰ ਦਾ ਮਤਲਬ ਹੈ ਜੋ ਸੋਚਿਆ ਨਹੀਂ ਜਾ ਸਕਦਾ ਉਹ ਹੋ ਜਾਏ, ਪਰ ਇਹ ਬਹੁਤੇ ਕ੍ਰਿਸ਼ਮੇ ਬਹੁਤ ਸੌਖੇ ਨੇ, ਕਿਸੇ ਨੇ ਪਹਾੜ ਚੁੱਕ ਲਿਆ, ਆਕਾਸ਼ ਵਿੱਚ ਉੱਡ ਕੇ ਲੈ ਆਇਆ ਸੰਜੀਵਨੀ ਬੂਟੀ, ਕੋਈ ਕਹਿੰਦੇ ਨੇ ਵੀ ਸਮੁੰਦਰ ਪੀ ਗਿਆ ਸਾਰਾ। ਇਹ ਬੜੇ ਵਿਲੱਖਣ ਗੱਲਾਂ ਨੇ। ਕਿਸੇ ਨੇ ਕਹਿ ਦਿੱਤਾ ਵੀ ਚੰਦਰਮਾ ਨੂੰ ਕੁਝ ਇੱਟ ਮਾਰ ਦਿੱਤੀ ਜਾਂ ਕੁਝ ਤਾਂ ਦਾਗ। ਇਹ ਬੜੀਆਂ ਤੁਸੀਂ ਸੁਣੀਆਂ ਨੇ ਨਾ ਕਰਾਮਾਤ, ਇਹ ਕਰਾਮਾਤਾਂ ਬੜੀਆਂ ਛੋਟੀਆਂ ਨੇ। ਸਾਰਿਆਂ ਤੋਂ ਵੱਡੀ ਕਰਾਮਾਤ ਹੈ ਕਿਸੇ ਮਨੁੱਖ ਦੀ ਸੋਚ ਤੱਕ ਪਹੁੰਚ ਕਰ ਦੇਣੀ ਤੇ ਉਹਨੂੰ ਚੇਂਜ ਕਰਨਾ, ਸਾਰਿਆਂ ਤੋਂ ਵੱਡੀ। ਇਹ ਸਭ ਤੋਂ ਔਖਾ ਹੈ, ਬਾਕੀ ਸਾਰਾ ਕੋਈ ਸੌਖਾ ਹੈ। ਕਿਸੇ ਵਿਅਕਤੀ ਦੇ ਸਰੀਰ ਦੇ ਵਿੱਚ ਵਹਿੰਦੀ ਵਿਚਾਰਕ ਸ਼ਕਤੀ ਨੂੰ ਚੋਟ ਕਰਨੀ, ਕੰਟਰੋਲ ਕਰਨਾ ਉਹਨੂੰ, ਉਹਨੂੰ ਚੇਂਜ ਕਰਨਾ, ਬਦਲ ਦੇਣਾ। ਸਾਰੀਆਂ ਚੀਜ਼ਾਂ ਤੋਂ ਲੰਮੀ ਸਾਧਨਾ ਕਰਨੀ ਪੈਂਦੀ ਹੈ ਇਹ ਪ੍ਰਾਪਤ ਕਰਨ ਲਈ। ਦੂਜੀਆਂ ਸਾਧਨਾਵਾਂ ਤੁਸੀਂ ਲਾਓ 10-20 ਦਿਨ ਕਿਸੇ ਕੰਮ ਤੇ ਹੋਣਾ ਸ਼ੁਰੂ ਹੋ ਜਾਏਗਾ। ਇਹ ਤੇ ਸਾਧਨ ਨੇ, ਮਿਸਮਰੇਜਮ ਹੈ, ਚੀਜ਼ਾਂ ਡਿੱਗਣੀਆਂ ਸ਼ੁਰੂ ਕਰ ਦਿਓ। ਅੱਖ ਦਾ ਧਿਆਨ ਲਾਓ, ਸ਼ਕਤੀ ਲਾਓ, ਬੜਾ ਕੁਝ ਚੱਲਦਾ ਤੁਹਾਡੇ ਸਾਹਮਣੇ ਹੈ। ਇਹ ਚੀਜ਼ਾਂ ਬੜੀ ਜਲਦੀ ਹੁੰਦੀਆਂ ਨੇ, ਪਰ ਕਈ ਜਨਮਾਂ ਦੀ ਸਾਧਨਾ ਤੇ ਕਈ ਜਨਮਾਂ ਦੀ ਗੁਰੂ ਦੀ ਸੇਵਾ ਤੇ ਗੁਰੂ ਦੀ ਕਿਰਪਾ ਤੋਂ ਬਾਅਦ ਕਿਤੇ ਕਿਤੇ ਵਾਪਰਦਾ ਹੈ ਕਿ ਸੋਚ ਸ਼ਕਤੀ ਦੇ ਉੱਤੇ ਚੋਟ ਵੱਜਣੀ ਸ਼ੁਰੂ ਹੋ ਜਾਂਦੀ। ਮਨੁੱਖ ਦੀ ਸੋਚ ਤਬਦੀਲ ਕਰਨੀ ਸਭ ਤੋਂ ਔਖੀ ਹੈ। ਪੱਥਰ ਪਾੜ ਦੇਣੇ ਸੌਖੇ ਨੇ, ਹੋਰ ਚੀਜ਼ਾਂ ਬੜੀਆਂ ਸੌਖੀਆਂ ਨੇ। ਇੱਕ ਵਿਅਕਤੀ ਇੱਕ ਧਾਰਾ ਵਿੱਚ ਜਿਉਂ ਰਿਹਾ, ਇੱਕ ਸੋਚ ਵਿੱਚ ਜਿਉਂ ਰਿਹਾ ਤੇ ਉਹਨੂੰ ਜਿਉਂਦਿਆਂ ਨੂੰ 10 ਜਨਮ ਹੋ ਗਏ ਨੇ, ਉਹਨੂੰ ਬਦਲ ਦੇਣਾ ਛੋਟੀ ਗੱਲ ਨਹੀਂ ਹੈ, ਬਹੁਤ ਵੱਡੀ ਇਹ। ਤੇ ਗੁਰੂ ਸਾਹਿਬ ਨੇ ਕਿਹਾ ਵੀ ਜੇ ਕਿਸੇ ਨੇ ਕਰਾਮਾਤ ਕਰਨੀ ਭਾਈ ਇਹ ਹੀ ਕਰੋ, ਦੂਜੀਆਂ ਛੱਡੋ। ਜੇ ਤੁਸੀਂ ਕਰਾਮਾਤ ਕਰਨੀ ਹੋਈ ਨਾ, ਆਹ ਕਰੋ, ਬੰਦੇ ਬਦਲ ਕੇ ਰੱਖ ਦਿਓ, ਚੇਂਜ ਕਰ ਦਿਓ। ਗੁਰੂ ਸਾਹਿਬ ਨੇ ਕੀਤੇ ਨੇ, ਤੁਸੀਂ ਵੇਖਿਆ ਨਾ, ਸੈਦ ਖਾਨ ਗਿਆ, ਦੂਸਰਾ ਗਿਆ, ਤੀਸਰਾ ਜਾ ਕੇ ਚਰਨੀ ਡਿੱਗ ਪਏ, ਕਿਵੇਂ ਹੋਇਆ? ਸ਼ਬਦ ਸ਼ਕਤੀ ਸੀ, ਚੇਂਜ ਕਰ ਦਿੱਤਾ, ਬਦਲ ਦਿੱਤਾ। ਸੋਚ ਸਭ ਤੋਂ ਵੱਡੀ ਸ਼ਕਤੀ, ਹਜ਼ੂਰ ਕਹਿੰਦੇ ਉਹ ਭਾਵਨਾ ਹੈ, ਜਿਨ੍ਹਾਂ ਦੇ ਅੰਦਰ ਭਾਵਨਾ ਹੈ ਉਹਨਾਂ ਤੇ ਕਿਰਪਾ ਹੋਈ। ਸ੍ਰੀ ਭਗਵਾਨ ਕੀ ਭਾਏ ਕਿਰਪਾ, ਇਹ ਦੋ ਚੀਜ਼ਾਂ ਨੇ। ਜਦੋਂ ਕੋਈ ਬੱਚਾ ਜਨਮ ਲੈਂਦਾ ਹੈ ਤੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹ ਮਾਂ ਪਹਿਲਾਂ ਬਣੀ ਹੈ ਤੇ ਬੱਚੇ ਨੇ ਜਨਮ ਬਾਅਦ ਵਿੱਚ ਲਿਆ ਹੈ, ਇਹ ਵੀ ਨਹੀਂ ਕਹਿ ਸਕਦੇ। ਇਹ ਵੀ ਨਹੀਂ ਕਹਿ ਸਕਦੇ ਵੀ ਬੱਚੇ ਨੇ ਬਾਅਦ ਵਿੱਚ ਜਨਮ ਲਿਆ, ਪਹਿਲਾਂ ਮਾਂ ਬਣ ਗਈ। ਇਹ ਵੀ ਨਹੀਂ ਕਹਿ ਸਕਦੇ ਵੀ ਇਹ ਮਾਂ ਪਹਿਲਾਂ ਹੀ ਸੀ ਤੇ ਬੱਚੇ ਨੇ ਜਨਮ ਬਾਅਦ ਵਿੱਚ ਲਿਆ। ਇਸੇ ਤਰ੍ਹਾਂ ਅਸੀਂ ਇਹ ਨਹੀਂ ਕਹਿ ਸਕਦੇ ਵੀ ਕਿਰਪਾ ਪਹਿਲਾਂ ਹੋਵੇਗੀ ਤੇ ਫਿਰ ਭਾਵਨਾ ਹੋਵੇਗੀ, ਨਹੀਂ। ਜਾਂ ਅਸੀਂ ਕਹੀਏ ਵੀ ਅਸੀਂ ਸ਼ਰਧਾ ਕਰਾਂਗੇ ਤੇ ਫਿਰ ਕਿਰਪਾ ਹੋਵੇਗੀ, ਇਹ ਵੀ ਨਹੀਂ। ਬੜਾ ਪੇਚੀਦਾ ਮਸਲਾ ਹੈ। ਨਾ ਤੇ ਅਸੀਂ ਕਹਿ ਸਕਦੇ ਹਾਂ ਵੀ ਪਹਿਲਾਂ ਕਿਰਪਾ ਕਰੋ ਤੇ ਫਿਰ ਭਾਵਨਾ ਕਰਾਂਗੇ, ਸ਼ਰਧਾ ਕਰਾਂਗੇ। ਨਾ ਇਹ ਕਹਿ ਸਕਦੇ ਹਾਂ ਵੀ ਅਸੀਂ ਸ਼ਰਧਾ ਕਰਾਂਗੇ ਤੇ ਤਾਂ ਕਿਰਪਾ ਹੋਣੀ ਹੈ। ਇਹ ਕਿਵੇਂ ਹੋ ਸਕਦਾ? ਇੱਕੋ ਵਕਤ ਇੱਕ ਐਕਸ਼ਨ ਵਿੱਚ, ਇੱਕ ਅੱਖ ਦੇ ਫੋਰ ਵਿੱਚ ਭਾਵਨਾ ਤੇ ਕਿਰਪਾ ਇਕੱਠੀਆਂ ਵਰਤਦੀਆਂ ਨੇ ਦੋਵੇਂ। ਉਧਰੋਂ ਭਾਵਨਾ ਬਣਦੀ ਏ ਤੇ ਕਿਰਪਾ ਹੋ ਜਾਂਦੀ ਏ, ਤੇ ਕਿਰਪਾ ਹੁੰਦੀ ਏ ਤੇ ਭਾਵਨਾ ਬਣਦੀ ਹੈ, ਦੋਵੇਂ ਇਕੱਠੀਆਂ ਵਾਪਰਦੀ। ਉਹਨੂੰ ਕਲਗੀਆਂ ਵਾਲੇ ਨੇ ਕਿਹਾ, ਭਾਏ ਕਿਰਪਾ ਹੋਂ ਤੇ ਏਕ ਰਤੀ ਬਿਨ ਏਕ ਰਤੀ ਗੇ। ਇੱਕ ਦੇ ਰੰਗੇ ਜਾਣ ਤੋਂ ਬਿਨਾਂ, ਇੱਕ ਦੇ ਪਿਆਰ ਤੋਂ ਬਿਨਾਂ। ਏਕ ਰਤੀ ਕੇ ਦਾ ਅਰਥ ਹੈ, ਰਤੀ ਦਾ ਅਰਥ ਹੈ ਤੋਲ, ਮਾਸਾ। ਐਸੇ ਧਾਰਮਿਕ ਲੋਕ ਕਲਗੀਆਂ ਵਾਲੇ ਕਹਿੰਦੇ, ਮੇਰੀ ਨਜ਼ਰ ਵਿੱਚ ਇੱਕ ਰਤੀ ਕੂਦੇ ਨੇ, ਛੋਟੇ ਜਿਹੇ ਨੇ, ਬੇਕਾਰ ਨੇ, ਨਿਕੰਮੇ ਨੇ, ਜਿਨ੍ਹਾਂ ਦੇ ਵਿੱਚ ਅਕਾਲ ਪੁਰਖ ਦਾ ਪ੍ਰੇਮ ਨਹੀਂ ਹੈ। ਸੋ ਇਹ ਇੱਕ ਸਵਈਏ ਦੀ ਆਪ ਜੀ ਨੇ ਵਿਆਖਿਆ ਸਰਵਣ ਕੀਤੀ ਹੈ। ਕੱਲ ਆਪਾਂ ਅਗਲੇ ਦੀ ਗੁਰੂ ਕਿਰਪਾ ਦੁਆਰਾ ਸਰਵਣ ਕਰਾਂਗੇ।